ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਕਬਹੂ ਨਾ ਛੱਡ ਖੇਤ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਾਉ ਖੇਤ ਜੋ ਮਾਂਡਿਓ ਸੂਰਮਾ ਆਪ ਜੂਜਨ ਕੋ ਦਾਉ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਨੁਕਾ ਤਾਉ ਆਓ ਹਮਾਰੇ ਪਾਸ ਬੇਸਮਾਰ ਅਥਾਹੋ ਅਗਣਤ ਅਤੁਲੈ ਜਿਉ ਮਲਾਵ ਹੋ ਤਿਉ ਨਾਨਕ ਦਾਸ ਬੋਲੈ ਸਤਿਗੁਰ ਜੀ ਜਿਉ ਮਲਾਵ ਹੋ ਤਿਉ ਨਾਨਕ ਦਾਸ ਬੋਲੈ ਸਹਿਬੇ ਕਮਾਲ ਸਹਿਬੇ ਦੋ ਆਲਮ ਸਰਵਰ ਏਕੈ ਨਾਤ ਹਾਜਰਾ ਹਜੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਯੁਗੋ ਯੁਗ ਅਟਲ ਪਾਤਸ਼ਾਹ ਗੁਰੂ ਗਰੀਬ ਨਿਵਾਜ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਬਾਈਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵੱਡ ਭਾਗੇ ਹਾਂ ਸੰਧਿਆ ਸਮੇਂ ਦੇ ਸਜੇ ਦੀਵਾਨਾ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਵੰਸਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰ ਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਸਮੂਹ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸੰਬਰ ਮਹੀਨੇ ਦਾ ਅਖੀਰਲਾ ਹਫ਼ਤਾ ਬਲਕਿ ਇਹ ਜਿਹੜੇ ਦੋ ਵੀਕ ਹਨ ਦਸੰਬਰ ਮਹੀਨੇ ਦੇ ਇਹਨਾਂ ਦਿਨਾਂ ਦੇ ਅੰਦਰ ਨਿੱਕੀਆਂ ਜਿੰਦਾਂ ਵੱਡੇ ਸਾਕੇ ਵਰਤੇ ਹਨ। ਸੋ ਤਿਨ੍ਹਾਂ ਦੀ ਯਾਦ ਵਿੱਚ ਕਰੀਬ 2 ਹਫ਼ਤੇ ਤੋਂ ਗੁਰੂ ਘਰ ਦੇ ਅੰਦਰ ਵਿਸ਼ੇਸ਼ ਸਮਾਗਮ ਚੱਲ ਰਹੇ ਨੇ। ਸੋ ਆਓ ਅੱਜ ਵੀ ਆਪਾਂ ਸ਼ਹੀਦ ਸਿੰਘਾਂ ਦੀਆਂ ਕੁਝ ਬਾਤਾਂ ਆਪਣੇ ਅਮੀਰ ਵਿਰਸੇ ਦੀਆਂ ਅਮੀਰ ਇਤਿਹਾਸ ਦੀਆਂ ਕੁਝ ਗੱਲਾਂ ਸਾਂਝੀਆਂ ਕਰ ਸਕੀਏ। ਇੱਕ ਦੋ ਬੇਨਤੀਆਂ ਦਾਸ ਪਹਿਲਾਂ ਕਰੇ। ਹਰ ਕੰਮ ਦਾ ਕੋਈ ਨਾ ਕੋਈ ਵਿਧਾਨ ਹੈ, ਨਿਯਮ ਹੈ। ਜਦੋਂ ਅਸੀਂ ਉਸ ਨੂੰ ਵਿਧਾਨ ਵਿੱਚ ਰਹਿ ਕੇ ਕਰਦੇ ਹਾਂ, ਨਿਯਮਾਂ ਦੇ ਅਧੀਨ ਹੋ ਕੇ ਕਰਦੇ ਹਾਂ, ਤਾਂ ਉਹ ਜਿਹੜਾ ਕਾਰਜ ਹੈ ਉਹ ਸਫਲ ਹੁੰਦਾ ਹੈ ਤੇ ਕਾਰਜ ਦੀ ਸਫਲਤਾ ਸਾਨੂੰ ਆਨੰਦ ਦਿੰਦੀ ਹੈ, ਖੁਸ਼ੀ ਦਿੰਦੀ ਹੈ। ਤੇ ਸਤਿਗੁਰਾਂ ਦਾ ਬਚਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਪਰਮਾਤਮਾ ਦੀ ਵਡਿਆਈ ਕਰੋ ਐ ਸੰਤ ਮਿੱਤਰੋ। ਪਰ ਕਰਨੀ ਕਿਵੇਂ ਹੈ, ਨਿਯਮ ਕੀ ਹੈ, ਵਿਧਾਨ ਕੀ ਹੈ, ਤਰੀਕਾ ਕਿਹੜਾ ਹੈ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਰੀਰ ਦੀ ਸਾਵਧਾਨਤਾ ਹੋਵੇ ਤੇ ਚਿੱਤ ਦੀ ਇਕਾਗਰਤਾ ਹੋਵੇ। ਸੋ ਬੇਨਤੀ ਹੈ, ਇਕਾਗਰਤਾ ਬਣਾ ਕੇ ਬੈਠੇ ਹੋ, ਆਓ ਅਸੀਸ ਰੂਪ ਵਿੱਚ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸ਼ਹੀਦ ਹਰ ਇੱਕ ਕੌਮ ਦਾ ਸਰਮਾਇਆ ਹੁੰਦੇ ਹਨ, ਉਹਦਾ ਖਜ਼ਾਨਾ ਹੁੰਦੇ ਹਨ। ਹਰ ਇੱਕ ਕੌਮ ਦਾ ਮਾਣ ਤਾਨ ਹੁੰਦੇ ਹਨ। ਜਿਹੜੀਆਂ ਕੌਮਾਂ ਦੇ ਵਿੱਚ ਸ਼ਹੀਦ ਨਹੀਂ, ਹੌਲੀ ਹੌਲੀ ਉਹ ਦੁਨੀਆਂ ਦੇ ਤਖਤੇ ਤੋਂ ਮਿਟ ਜਾਂਦੀਆਂ ਨੇ। ਔਰ ਜਿਹੜੀਆਂ ਕੌਮਾਂ ਦੇ ਕੋਲ ਸ਼ਹੀਦ ਹਨ, ਉਹਨਾਂ ਤੇ ਜਿੰਨਾ ਮਰਜ਼ੀ ਕਹਿਰ ਹੋਵੇ, ਜਾਵਰ ਜ਼ੁਲਮ ਦੀ ਹਨੇਰੀ ਝੁੱਲ ਜੇ, ਤਸੀਹੇ ਦਿੱਤੇ ਜਾਣ, ਉਹ ਦੁਨੀਆਂ ਨੂੰ ਦੁਨੀਆਂ ਦੇ ਤਖਤੇ ਤੋਂ ਕੋਈ ਮਿਟਾ ਨਹੀਂ ਜੇ ਸਕਦਾ। ਕਿਉਂ? ਕਿਉਂਕਿ ਜਿਹੜੇ ਸ਼ਹੀਦ ਹਨ ਉਹਨਾਂ ਤੋਂ ਅਸੀਂ ਪ੍ਰੇਰਣਾ ਲੈ ਕੇ ਚੱਲਦੇ ਹਾਂ, ਉਹਨਾਂ ਤੋਂ ਅਸੀਂ ਸੇਧ ਲੈ ਕੇ ਚੱਲਦੇ ਹਾਂ। ਸ਼ਹੀਦ ਤਨ ਕਰਕੇ ਸੰਸਾਰ ਤੋਂ ਚਲਾ ਜਾਂਦਾ, ਪਰ ਆਪਣੀ ਕੌਮੀਅਤ ਨੂੰ ਉਹ ਇੱਕ ਨਵੀਂ ਜ਼ਿੰਦਗੀ ਦੇ ਜਾਂਦਾ। ਫਾਰਸੀ ਦਾ ਇੱਕ ਵਿਦਵਾਨ ਕਹਿੰਦਾ, ਸ਼ਹੀਦ ਕੀ ਜੋ ਮੌਤ ਹੈ, ਜੋ ਸੋ ਕੌਮ ਕੀ ਹਯਾਤ ਹੈ। ਫਾਰਸੀ ਵਿੱਚ ਹਯਾਤ ਜ਼ਿੰਦਗੀ ਨੂੰ ਕਹਿੰਦੇ ਨੇ। ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ। ਸ਼ਹੀਦਾਂ ਦੀ ਮੌਤ ਕੌਮਾਂ ਦੀ ਜ਼ਿੰਦਗਾਨੀ ਬਣ ਜਾਂਦੀ ਹੈ। ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ। ਹਯਾਤ ਤੋਂ ਹਯਾਤ ਵੋ ਕੌਮ ਕੀ ਹਯਾਤ ਹੈ। ਸੋ ਜਿਹੜਾ ਕੌਮੀਅਤ ਦਾ ਮਹਿਲ ਹੈ ਨਾ, ਜੇ ਆਪਾਂ ਹੁਣ ਸਿੱਖੀ ਦੇ ਮਹਿਲ ਦੀ ਗੱਲ ਕਰੀਏ, ਆਮ ਮਹਿਲ ਪਾਉਣਾ ਹੋਵੇ, ਘਰ ਮਕਾਨ ਪਾਉਣਾ ਹੋਵੇ, ਉੱਥੇ ਗੁਰੂ ਕੇ ਸਵਾਰਿਓ ਇੱਟਾਂ ਸਮਿੰਟ ਲੋਹੇ ਦੀ ਲੋੜ ਹੁੰਦੀ ਹੈ ਜਾਂ ਲੱਕੜ ਦੀ ਲੋੜ ਹੁੰਦੀ ਹੈ। ਪਰ ਜਿਹੜਾ ਇਹ ਸਿੱਖੀ ਦਾ ਮਹਿਲ ਤਿਆਰ ਹੋਇਆ, ਇਹਦੇ ਵਿੱਚ ਇੱਟਾਂ ਸਮਿੰਟ ਰੇਤੇ ਬਾਜਰੀ ਦੀ ਗੱਲ ਨਹੀਂ, ਲੋਹੇ ਲੱਕੜ ਦੀ ਗੱਲ ਨਹੀਂ। ਇੱਥੇ ਤਾਂ ਸ਼ਹੀਦ ਸਿੰਘਾਂ ਦੇ ਸਿਰ ਲੱਗੇ ਹੋਏ ਨੇ, ਉਹਨਾਂ ਦੀਆਂ ਹੱਡੀਆਂ ਦਾ ਚੂਰਮਾ ਇਹਦੀਆਂ ਨੀਹਾਂ ਦੇ ਵਿੱਚ ਪਿਆ ਹੋਇਆ। ਮਾਣ ਕਰਿਆ ਕਰੋ ਕਿ ਸਾਰੇ ਧਰਮਾਂ ਵਿੱਚੋਂ ਜਿਹੜਾ ਸਿੱਖ ਧਰਮ ਹੈ ਨਾ, ਜਿੱਥੇ ਇਸ ਦੇ ਕੋਲ ਸਭ ਤੋਂ ਜ਼ਿਆਦਾ ਸ਼ਹੀਦ ਨੇ, ਧਿਆਨ ਦਿਓ, ਸਿੱਖ ਇਤਿਹਾਸ ਦਾ ਹਰ ਇੱਕ ਵਰਕਾ ਪੰਨਾ ਪੇਜ ਤੇ ਸਿੱਖ ਇਤਿਹਾਸ ਦੇ ਹਰ ਇੱਕ ਪੰਨੇ ਦੀ ਸਤਰ ਪੰਗਤੀ, ਸਿੱਖ ਇਤਿਹਾਸ ਦੇ ਹਰ ਇੱਕ ਪੰਨੇ ਦੇ ਵਰਕੇ ਦੇ ਜਾਂ ਪੰਗਤੀਆਂ ਦੇ ਲਾਈਨਾਂ ਦੇ ਜਿਹੜੇ ਅੱਖਰ ਨੇ ਨਾ, ਉਹ ਸ਼ਹੀਦਾਂ ਦੇ ਖੂਨ ਨਾਲ ਭਿੱਜੇ ਹੋਏ ਨੇ, ਉਹ ਸ਼ਹੀਦਾਂ ਦੇ ਖੂਨ ਨਾਲ ਭਿੱਜੇ ਹੋਏ ਨੇ। ਕੱਲ ਇੱਕ ਵੀਰ ਮੈਨੂੰ ਕਹਿ ਰਿਹਾ ਸੀ, ਕਹਿੰਦਾ ਜੀ ਵੀ ਆਪਣਾ ਜਿਹੜਾ ਸਿੱਖ ਕੌਮ ਦਾ ਇਤਿਹਾਸ ਹੈ ਨਾ, ਇਹ ਵੱਖ ਵੱਖ ਰੂਪਾਂ ਵਿੱਚ ਮਿਲਦਾ, ਕੋਈ ਠੋਸ ਨਹੀਂ ਮਿਲ ਰਿਹਾ। ਉਹਦੀ ਸੋਚ ਸੀ, ਉਹਦੇ ਵੇਖਣ ਦਾ ਜਾਂ ਸੋਚਣ ਦਾ ਐਂਗਲ ਸੀ। ਤਾਂ ਮੈਂ ਇੱਕੋ ਬੇਨਤੀ ਕੀਤੀ, ਮੈਂ ਕਿਹਾ ਭਰਾਵਾ, ਜਿਹੜੀਆਂ ਕੌਮਾਂ ਇਤਿਹਾਸ ਰਚਦੀਆਂ ਨੇ ਨਾ, ਉਹ ਇਤਿਹਾਸ ਲਿਖਿਆ ਨਹੀਂ ਕਰਦੀਆਂ। ਸਾਡੀ ਕੌਮ ਨੇ ਇਤਿਹਾਸ ਰਚਿਆ ਤੇ ਲਿਖਿਆ ਬਾਅਦ ਵਿੱਚ ਗਿਆ। ਇਤਿਹਾਸ ਲਿਖਣਾ ਤਾਂ ਬਹੁਤ ਸੌਖਾ ਹੁੰਦਾ, ਕਿਸੇ ਵਿਦਵਾਨ ਨੂੰ ਚੰਦ ਪੈਸੇ ਦਵੋ, ਕੁਝ ਮਰਜ਼ੀ ਲਿਖਾ ਲਓ ਉਤੋਂ, ਪਰ ਇਤਿਹਾਸ ਰਚਣਾ ਇਹ ਬੜਾ ਔਖਾ ਹੁੰਦਾ। ਇਤਿਹਾਸ ਰਚਿਆ ਜਾਂਦਾ ਅਸਲੀ ਮਹਿਨਿਆਂ ਵਿੱਚ ਤੇ ਲਿਖਣ ਦੀ ਗੱਲ ਬਾਅਦ ਵਿੱਚ ਹੈ। ਸਿੱਖ ਕੌਮ ਨੇ ਇਤਿਹਾਸ ਰਚਿਆ, ਜੋ ਇਹਨੇ ਰਚ ਦਿੱਤਾ, ਇਹਨੇ ਪੂਰਨੇ ਪਾਤੇ, ਤੁਹਾਨੂੰ ਕਿਤੇ ਨਹੀਂ ਮਿਲੇਗਾ। ਇਹ ਕੋਈ ਮੈਂ ਵਡਿਆਈ ਨਹੀਂ ਕਰਦਾ ਕਿ ਸਿੱਖ ਧਰਮ ਦਾ ਦਾਸ ਇੱਕ ਅੰਗ ਹੈ, ਨਹੀਂ, ਇਹ ਸਰਬ ਸਾਂਝੀ ਸੱਚਾਈ ਹੈ, ਨਿਰਪੱਖ ਗੱਲ ਹੈ। ਤੁਸੀਂ ਸਾਰੇ ਧਰਮਾਂ ਦੀ ਸਟੱਡੀ ਕਰਕੇ ਵੇਖੋ, ਜੋ ਤੁਹਾਨੂੰ ਇੱਥੇ ਮਿਲੇਗਾ ਉਹ ਕਿਤੇ ਨਹੀਂ ਮਿਲੇਗਾ। ਸਭ ਤੋਂ ਵੱਡੀ ਉਮਰ ਦਾ ਸ਼ਹੀਦ ਸਾਡੇ ਘਰ ਵਿੱਚ ਕੌਣ? ਭਾਈ ਮਨੀ ਸਿੰਘ ਜੀ। ਜਿਸ ਦਿਨ ਉਹਨਾਂ ਦਾ ਬੰਦ ਬੰਦ ਕੱਟਿਆ ਗਿਆ ਸੀ ਨਾ, ਉਸ ਦਿਨ ਉਹਨਾਂ ਦੀ ਉਮਰ ਲਗਭਗ 90 ਸਾਲ ਸੀ। ਭਾਈ ਮਨੀ ਸਿੰਘ ਜੀ ਦੀ ਉਮਰ 90 ਸਾਲ ਦੀ ਉਮਰ, ਸਭ ਤੋਂ ਵੱਡੀ ਉਮਰ ਦੇ ਸਿੱਖ ਬੀਬੀ ਸ਼ਹੀਦ ਕੌਣ ਹੋਈ ਹੈ? ਧੰਨ ਮਾਤਾ ਗੁਜਰ ਕੌਰ। 83 ਸਾਲ ਦੀ ਉਮਰ ਸੀ ਲਗਭਗ, ਜਿਸ ਦਿਨ ਠੰਡੇ ਬੁਰਜ ਵਿੱਚ ਉਹਨਾਂ ਨੇ ਕਹਿਰ ਦੀਆਂ ਰਾਤਾਂ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ। ਲਗਭਗ 83 ਸਾਲ ਦੀ ਉਮਰ ਹੈ। ਤੁਹਾਨੂੰ ਕਿਸੇ ਵੀ ਧਰਮ ਵਿੱਚ ਨਹੀਂ ਮਿਲੇਗਾ ਕਿ ਕੋਈ 75 ਸਾਲ ਦਾ ਬਜ਼ੁਰਗ 18 ਸੇਰ ਦਾ ਖੰਡਾ ਚੱਕ ਕੇ ਦੋ ਹੱਥ ਕਰਦਾ ਹੋਵੇ। ਧੰਨ ਬਾਬਾ ਦੀਪ ਸਿੰਘ, ਕਿਤੇ ਨਹੀਂ ਮਿਲੇਗਾ ਤੁਹਾਨੂੰ। ਹੋਰ ਅੱਗੇ ਚੱਲੋ, ਨੌਜਵਾਨ ਕਿੰਨੇ ਸ਼ਹੀਦ ਹੋਏ ਕੋਈ ਗਿਣਤੀ ਨਹੀਂ। ਜੇ ਆਪਾਂ ਬੱਚਿਆਂ ਦੀ ਗੱਲ ਕਰੀਏ, ਵੈਸੇ ਕਹਿਣ ਮਾਤਰ ਬੱਚੇ ਨੇ, ਕਲਗੀਧਰ ਦੇ ਲਾਲ ਬੱਚੇ ਨਹੀਂ ਸੀ, ਉਹ ਬਾਬੇ ਨੇ। ਤੇ ਬਾਬੇ ਕਿਹਨਾਂ ਨੂੰ ਕਿਹਾ ਜਾਂਦਾ? ਬਜ਼ੁਰਗਾਂ ਨੂੰ। ਬੱਚੇ ਨਹੀਂ ਉਹ, ਬਾਬੇ ਨੇ ਉਹ, ਸਾਡੇ ਵੀਰ ਯੋਧੇ ਸੂਰਮੇ ਨੇ। ਤੇ ਕਿੰਨੀ ਉਮਰ ਸੀ ਧੰਨ ਬਾਬਾ ਫਤਿਹ ਸਿੰਘ ਜੀ ਦੀ? ਲਗਭਗ 7 ਸਾਲ। ਤੇ ਬਾਬਾ ਜ਼ੋਰਾਵਰ ਸਿੰਘ ਲਗਭਗ 9 ਸਾਲ। ਤੇ 7 ਸਾਲ 9 ਸਾਲ ਦੇ ਬੱਚੇ ਤਾਂ ਆਪਾਂ ਵੀ ਵੇਖਦੇ ਹਾਂ, ਸਾਡੇ ਘਰਾਂ ਵਿੱਚ ਵੀ ਨੇ। ਕਿੰਨੀ ਕੁ ਸੂਝ ਬੂਝ ਹੈ ਬੱਚਿਆਂ ਨੂੰ, ਕਰਮ ਧਰਮ ਦਾ ਕੋਈ ਪਤਾ ਨਹੀਂ ਬੱਚਿਆਂ ਨੂੰ। ਪਰ ਇੱਥੇ 7 ਸਾਲ ਦੇ ਸ਼ਹੀਦ, 9 ਸਾਲ ਦੇ ਸ਼ਹੀਦ। ਹੋਰ ਪਿੱਛੇ ਚੱਲੋ, ਬਾਬਾ ਬੰਦਾ ਸਿੰਘ ਬਹਾਦਰ, ਜਿਸ ਦਿਨ ਦਿੱਲੀ ਦੀ ਧਰਤੀ ਵਿੱਚ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਨਾ, ਜ਼ਾਲਮ ਲੋਕ ਜੰਬੂਰਾਂ ਨਾਲ ਮਾਸ ਨੋਚ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ। ਇੱਥੇ ਨਹੀਂ ਰੁਕੇ, ਉਹਨਾਂ ਦਾ ਬੇਟਾ ਸੀ ਬਾਬਾ ਅਜੈ ਸਿੰਘ, ਉਮਰ ਸੀ ਲਗਭਗ 4 ਸਾਲ। ਉਹਦਾ ਦਿਲ ਬਾਹਰ ਕੱਢ ਲਿਆ ਛੁਰਾ ਮਾਰ ਕੇ ਜ਼ਾਲਮ ਨੇ, ਦਿਲ ਬਾਹਰ ਕੱਢਿਆ। ਤੇ ਧੜਕਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਉਹਦੇ ਮੂੰਹ ਚ ਤੁੰਨਤਾ। ਤੇ ਜ਼ਾਲਮ ਪੁੱਛਦਾ, ਕਹਿੰਦਾ ਵੀ ਕੀ ਮਹਿਸੂਸ ਕਰਦਾ? ਤੈਨੂੰ ਸਿੱਖੀ ਤੇ ਬੜਾ ਮਾਣ ਹੈ, ਤੂੰ ਕਹਿੰਦਾ ਸੀ ਮੈਨੂੰ ਕਲਗੀਧਰ ਦਾ ਥਾਪੜਾ, ਮੈਨੂੰ ਉਹਨੇ ਸਾਜਿਆ, ਮੈਨੂੰ ਨਵਾਜਿਆ, ਮੇਰੇ ਤੇ ਬਖਸ਼ਿਸ਼ ਕੀਤੀ, ਦੱਸ ਹੁਣ ਸਿੱਖੀ ਦਾ ਸਵਾਦ ਕਿੰਨਾ ਕੁ ਆਉਂਦਾ? ਤੇ ਮੂੰਹ ਵਿੱਚ ਪੁੱਤ ਦਾ ਸੀਨਾ ਪਾਇਆ ਹੋਇਆ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਮੌਤ ਲਾੜੀ ਨਾਲ ਮੇਰੀ ਜਿੰਦੜੀ ਦਾ ਵਿਆਹ ਹੋ ਰਿਹਾ, ਜਿੰਦ ਬਹੁਟੀ ਮਰਨ ਵਰ, ਲੈ ਜਾਸੀ ਪਰਨਾਏ, ਮੇਰਾ ਵਿਆਹ ਹੋ ਰਿਹਾ ਮੌਤ ਰੂਪੀ ਲਾੜੀ ਨਾਲ, ਤੇ ਤੂੰ ਆ ਮੇਰਾ ਮੂੰਹ ਮਿੱਠਾ ਕਰਾ ਰਿਹਾ। ਦੱਸੋ ਇਹੋ ਜਿਹਾ ਇਤਿਹਾਸ ਕਿਸੇ ਕੌਮ ਕੋਲ ਹੈ? ਪੁੱਤ ਦਾ ਸੀਨਾ, 4 ਸਾਲ ਦਾ ਪੁੱਤ ਹੈ, ਉਹਦਾ ਧੜਕਦਾ ਦਿਲ ਕੱਢ ਕੇ ਮੂੰਹ ਚ ਤੁੰਨ ਕੇ ਜ਼ਾਲਮ ਪੁੱਛਦਾ ਕੀ ਦੱਸ, ਕੀ ਫੀਲ ਕਰਦਾ, ਕੀ ਮਹਿਸੂਸ ਕਰਦਾ? ਉਹ ਕਹਿੰਦਾ ਮੇਰਾ ਮੌਤ ਨਾਲ ਵਿਆਹ ਹੋ ਰਿਹਾ ਹੈ ਤੇ ਤੂੰ ਮੇਰਾ ਮੂੰਹ ਮਿੱਠਾ ਕਰਾ ਰਿਹਾ। ਕਿਸੇ ਕੌਮ ਕੋਲ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਮਿਲੇਗਾ। ਹੋਰ ਅੱਗੇ ਚੱਲੋ, ਮੀਰ ਮੰਨੂ ਦੀ ਜੇਲ੍ਹ ਹੈ, ਸਿੱਖ ਬੀਬੀਆਂ ਉਹਨਾਂ ਨੂੰ ਕੈਦ ਕੀਤਾ ਹੋਇਆ ਹੈ, ਬੱਚਿਆਂ ਦੇ ਟੋਕੜੇ ਕਰਕੇ ਜ਼ਾਲਮ ਨੇ ਨਾ, ਉੱਪਰ ਨੂੰ ਬੱਚੇ ਸੁੱਟਦੇ ਨੇ, ਹੇਠਾਂ ਨੇਜੇ ਕਰ ਲੈਂਦੇ ਨੇ, ਟੋਕੜੇ ਕਰਕੇ ਵਿੱਚ ਰੱਸੀਆਂ ਪਾ ਕੇ ਹਾਰ ਬਣਾ ਤੇ ਸਿੱਖ ਬੀਬੀਆਂ ਦੇ ਗਲਾਂ ਚ ਪਾ ਤੇ, ਪੁੱਛਦੇ ਨੇ ਦੱਸੋ ਕੀ ਮਹਿਸੂਸ ਕਰਦੇ ਹੋ? ਮੀਰ ਮੰਨੂ ਕਹਿੰਦਾ ਸੀ ਮੈਂ ਦੇਖਦਾ ਇਹਨਾਂ ਦਾ ਸਿਦਕ ਅਕੀਦਾ, ਦ੍ਰਿੜਤਾ ਕੇਵਲ ਸ਼ਾਮ ਦੀ ਗੱਲ ਹੈ, ਇਹਨਾਂ ਨੇ ਆਪ ਕਹਿਣਾ ਸਾਨੂੰ ਕਿ ਅਸੀਂ ਇਸਲਾਮ ਧਰਮ ਵਿੱਚ ਪ੍ਰਵੇਸ਼ ਕਰਦੇ ਹਾਂ, ਸਾਨੂੰ ਛੱਡ ਦਵੋ। ਅਰਦਾਸ ਕੀ ਹੋ ਰਹੀ ਹੈ? ਐ ਕਲੰਗੀ ਵਾਲਿਆ, ਦਿਨ ਤੇਰੇ ਭਾਣੇ ਵਿੱਚ ਸੁੱਖਾਂ ਦਾ ਬਤੀਤ ਹੋਇਆ, ਦਿਨ ਤੇਰੇ ਭਾਣੇ ਵਿੱਚ ਸੁੱਖਾਂ ਦਾ ਬਤੀਤ ਹੋਇਆ। ਕਿਉਂ? ਕਿਉਂਕਿ ਜਿਹੜਾ ਸਿੱਖ ਹੈ ਇਹ ਰਹਿੰਦੇ ਭਾਣੇ ਵਿੱਚ ਹੈ। ਕੇਤਿਆ ਦੂਖ ਭੂਕ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਾਣਾ सुख है तां भी पाना, दुख है तां भी पाना, जन्म है तां भी पाना, जे मौत है तां भी पाना, जात इस पाना तां जम्मिया। माफ करना मैनू, किसे घर दे विच कोई पाना वरत जे, कोई जीव संसार तो चला जाए, ता आपा मौत नाल पाना शब्द जोड़े है, मौत नाल की कहने हुने आपा, जी फलाने घर दे विच पाना वरत गया पाना। पर इको एक कौम है जो कहती है जेड़ा जन्म है ये भी पाना है, जेड़ा जन्म है ना ये भी पाना है, जात इस पाना तां जम्मिया, परिवार भला पाया, लिब छुटके लगी तृष्णा, माया अमर वरता। इथे जन्म भी पाना, मौत भी पाना, फिर बीमारी भी पाना, तंदुरुस्ती भी पाना, दुख सुख वह भी पाना। सिख वह है जो हर वक्त पाने विच रहिंदा है। हुक्म रजाई चलना, हुक्म रजाई, देखो हुक्म विच तां सारी चलदे आं आपां, हुक्म तो कोई बारा नहीं, परमात्मा दे हुक्म नूं सारी मन्नदे आं। पर फर्क इन्ना क है कि एक रो के मन्नदा, एक हस के मन्नदा, मन्नदे सारियां, हुक्म तो बारा कोई नहीं हो सकदा। हुक्म है अंदर सब को, बाहर हुक्म ना कोई, हुक्म तो बारा कोई नहीं, पर फर्क इन्ना, कोई हस के मन रहा ते कोई रो के मनदा। दुख सुख के समय को काट लेत है दोए, कोई काट है हंस कर, कोई काट है रोए, कोई हस के कोई रो के। पर जेड़ा सिख है ना, गुरु नानक महाराज कहंदे वो हुक्म नू रजा जानदा है, भाणा जानदा है, ते अरदास की हो रही है, ऐ कलगी वाले पातशाह तेरे भाणे विच दिन सुखां दा बतीत होया है, रैण आई है भाणे विच रख के बतीत कराउणा। मीर मन्नू वर्गे जालम, मीर मन्नू वर्गे जालम, मूह च उंगलियां पा गए, इह सिख केड़ी मिट्टी दे बने होए आ, ऐदों वध के की जुलम करां, बच्चियां दे टुकड़े करके गलां च हार पाते अजे भी दुखी नहीं होए। ਇਹ ਕੇਵਲ ਤੇ ਕੇਵਲ ਇਤਿਹਾਸ ਸਾਡੇ ਕੋਲ ਹੈ। ਅਗਲੀ ਬੇਨਤੀ, ਜਿਹੜਾ ਸ਼ਹੀਦ ਹੈ ਨਾ, ਇਹ ਜਿਉਂਦਾ ਵੀ ਦੂਜੇ ਵਾਸਤੇ ਹੈ, ਇਹ ਮਰਦਾ ਵੀ ਦੂਜੇ ਵਾਸਤੇ ਹੈ। ਬਸੰਤ ਰਾਗ ਦਾ ਇੱਕ ਸ਼ਬਦ ਹੈ ਪਾਤਸ਼ਾਹ ਜੀ ਦਾ, ਮਹਾਰਾਜ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ। ਕਹਿੰਦੇ ਫਲ ਕਾਰਨ ਫੂਲੀ ਬਣ ਰਾਏ, ਫਲ ਬਾਅਦ ਵਿੱਚ ਲੱਗਦਾ, ਪਹਿਲਾਂ ਦਰਖਤ ਨੂੰ ਪੌਦੇ ਨੂੰ ਫੁੱਲ ਪੈਂਦਾ। ਧਿਆਨ ਦਿਓ ਬੇਨਤੀ ਵੱਲ, ਕਈ ਫਲਦਾਰ ਬੂਟੇ ਇਸ ਤਰ੍ਹਾਂ ਦੇ ਨੇ ਵੀ ਉਹਨਾਂ ਨੂੰ ਫੁੱਲ ਨਹੀਂ ਲੱਗਦੇ, ਉਹਨਾਂ ਨੂੰ ਬੂਰ ਪੈਂਦਾ। ਜਿਵੇਂ ਅੰਬ ਹੈ, ਇਹਨੂੰ ਪਹਿਲਾਂ ਬੂਰ ਪੈਂਦਾ, ਅੰਬ ਬਾਅਦ ਵਿੱਚ ਲੱਗਦੇ ਆ। ਕਈ ਇਸ ਤਰ੍ਹਾਂ ਦੇ ਬੂਟੇ ਨੇ, ਉਹਨਾਂ ਨੂੰ ਪਹਿਲਾਂ ਫੁੱਲ ਲੱਗਦੇ ਨੇ ਤੇ ਫਿਰ ਫਲ ਲੱਗਦੇ ਨੇ। ਜਦੋਂ ਫੁੱਲ ਲੱਗ ਜਾਂਦਾ, ਫੁੱਲ ਟੁੱਟ ਕੇ ਧਰਤੀ ਤੇ ਗਿਰਦਾ ਤੇ ਫਿਰ ਉਹਨੂੰ ਫਲ ਲੱਗਦਾ। ਫੁੱਲ ਟੁੱਟ ਕੇ ਧਰਤੀ ਤੇ ਗਿਰਦਾ ਫਿਰ ਉਹਨੂੰ ਫਲ ਲੱਗਦਾ। ਇੰਨ ਬਿੰਨ ਇਸੇ ਤਰ੍ਹਾਂ ਦੀ ਜ਼ਿੰਦਗੀ ਸ਼ਹੀਦ ਦੀ ਹੁੰਦੀ ਹੈ। ਉਹ ਪਹਿਲਾਂ ਆਪਣਾ ਆਪ ਮਿਟਾਉਂਦਾ, ਬੰਦ ਬੰਦ ਕਟਵਾਉਂਦਾ, ਚਰਖੜੀਆਂ ਤੇ ਚੜ੍ਹਦਾ, ਉਬਾਲੇ ਖਾਂਦਾ, ਆਪਣਾ ਆਪ ਮਿਟਾ ਜਾਂਦਾ, ਆਪਣੀ ਹਸਤੀ ਨੂੰ ਰੱਖਦਾ ਨਹੀਂ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਾਟ ਮਰੈ ਕਬਹੂ ਨਾ ਛਾਡੈ ਖੇਤ। ਪਹਿਲਾਂ ਫੁੱਲ ਧਰਤੀ ਤੇ ਗਿਰਦਾ ਫਿਰ ਫਲ ਲੱਗਦਾ। ਅੱਜ ਦੇਸਾਂ ਵਿਦੇਸਾਂ ਦੇ ਅੰਦਰ ਸਿੱਖੀ ਦੇ ਝੰਡੇ ਝੁੱਲ ਰਹੇ ਨੇ। ਕੈਨੇਡਾ ਦੀ ਧਰਤੀ ਸ੍ਰੀ ਗੁਰਦੁਆਰਾ ਸਿੰਘ ਸਭਾ 135 ਫੁੱਟ ਨਿਸ਼ਾਨ ਸਾਹਿਬ ਝੁੱਲ ਰਿਹਾ। ਇਹ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਕੈਨੇਡਾ ਦੀ ਗੱਲ ਕਰ ਰਿਹਾ। 135 ਫੁੱਟ ਨਿਸ਼ਾਨ ਸਾਹਿਬ ਅੱਜ ਦੇਸਾਂ ਵਿਦੇਸਾਂ ਦੇ ਅੰਦਰ ਸਿੱਖੀ ਦੇ ਝੰਡੇ ਝੁੱਲਦੇ ਨੇ। ਹਜ਼ਾਰਾਂ ਸੰਗਤਾਂ ਗੁਰੂ ਦੇ ਦਰ ਤੇ ਆ ਕੇ ਨਤਮਸਤਕ ਹੋ ਰਹੀਆਂ ਤੇ ਲੰਗਰਾਂ ਦਾ ਕੋਈ ਅਥਾਹ ਨਹੀਂ, ਲੰਗਰਾਂ ਦਾ ਕੋਈ ਅਥਾਹ ਨਹੀਂ। ਇਹ ਕੀ ਹੈ? ਫਲ ਹੈ। ਪਰ ਪਹਿਲਾਂ ਫੁੱਲ ਟੁੱਟ ਕੇ ਧਰਤੀ ਤੇ ਗਿਰੇ ਹੈ, ਪਹਿਲਾਂ ਫੁੱਲ ਟੁੱਟ ਕੇ ਧਰਤੀ ਤੇ ਗਰਿਆ ਸ਼ਹੀਦਾਂ ਨੇ ਆਪਣੇ ਆਪ ਨੂੰ ਮਿਟਾਇਆ ਮੌਤ ਨੂੰ ਹੱਸ ਕੇ ਪ੍ਰਵਾਨ ਕੀਤਾ। ਦਰ ਅਸਲ ਜਿਹੜੀ ਸਿੱਖੀ ਹੈ ਨਾ ਇੱਕ ਖੇਤੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੀ ਜੀਵਨ ਹਯਾਤੀ ਅੰਦਰ ਸਰੀਰਕ ਉਮਰ ਅੰਦਰ, ਵੈਸੇ ਤਾਂ ਗੁਰੂ ਦਾ ਅਥਾਹ ਕੋਈ ਨਹੀਂ ਨਾ, ਗੁਰੂ ਉਮਰਾਂ ਦੇ ਹੱਦਾਂ ਵਿੱਚ ਨਹੀਂ ਬੰਨਿਆ ਜਾ ਸਕਦਾ, ਪਰ ਮੈਂ ਸਰੀਰਕ ਉਮਰ ਦੀ ਗੱਲ ਕਰਦਾ। ਗੁਰੂ ਜੀ ਨੇ ਆਪਣੀ ਸਰੀਰਕ ਹਯਾਤੀ ਦੇ ਅੰਦਰ ਚਾਰ ਉਦਾਸੀਆਂ ਕੀਤੀਆਂ ਤੇ ਥਾਂ ਪਰ ਥਾਂ ਘੁੰਮ ਕੇ ਉਹਨਾਂ ਨੇ ਸਿੱਖੀ ਦਾ ਬੀਜ ਪਾਇਆ ਤੇ ਜਦੋਂ ਬੀਜ ਪੈ ਜੇ ਫਸਲ ਬੋਧੀਏ ਨਾ ਫਿਰ ਉਹਦੇ ਵਿੱਚ ਨੰਦੀਨ ਪੈਦਾ ਹੋ ਜਾਂਦੇ ਨੇ। ਕਈ ਵਾਰੀ ਗੁਰੂ ਅੰਗਦ ਮਹਾਰਾਜ ਨੇ ਸੇਵਾ ਕਰਕੇ ਕਰਤਾਰਪੁਰ ਸਾਹਿਬ ਦੀ ਧਰਤੀ ਵਿੱਚ ਇਹਦੇ ਵਿੱਚੋਂ ਨਦੀਨ ਬਾਹਰ ਕੱਢੇ, ਜਿਹੜਾ ਸਿੱਖੀ ਦਾ ਬੂਟਾ ਗੁਰੂ ਨਾਨਕ ਮਹਾਰਾਜ ਨੇ ਬੀਜਿਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਚੁੱਕੀ ਗਾਗਰ, 12 ਸਾਲ ਗਾਗਰ ਦਾ ਪਾਣੀ ਢੋ ਕੇ ਬਜ਼ੁਰਗੀ ਵਿੱਚ। ਔਰ ਇਹ ਉਹ ਉਮਰ ਹੈ ਜਦੋਂ ਮਨੁੱਖ ਆਪਣੇ ਆਪ ਨੂੰ ਨਹੀਂ ਸਾਂਭ ਸਕਦਾ ਆਪਣੇ ਆਪ ਨੂੰ, ਉਹ ਉਮਰ ਵਿੱਚ 12 ਸਾਲ ਲਗਾਤਾਰ ਹਰ ਰੋਜ਼ ਉਹਨਾਂ ਨੇ ਗਾਗਰ ਢੋਈ। ਗਾਗਰ ਨਾਲ ਸਿੱਖੀ ਦੇ ਬੂਟੇ ਵਿੱਚ, ਸਿੱਖੀ ਦੀ ਖੇਤੀ ਵਿੱਚ ਉਹਨਾਂ ਨੇ ਪਾਣੀ ਪਾਇਆ ਤੇ ਕਈ ਵਾਰੀ ਕੀ ਹੁੰਦਾ ਉੱਚੀ ਜਗ੍ਹਾ ਤੇ ਬਹਿ ਕੇ ਨਾ, ਉੱਚੀ ਜਗ੍ਹਾ ਤੇ ਬਹਿ ਕੇ ਫਿਰ ਉਹ ਫਸਲ ਦੀ ਨਿਗਰਾਨੀ ਰੱਖੀ ਜਾਂਦੀ ਹੈ ਤੇ ਗੁਰੂ ਰਾਮਦਾਸ ਮਹਾਰਾਜ ਨੇ ਕੀ ਕੀਤਾ, ਥੜੇ ਬਣਾਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਥੜੇ ਬਣਾ ਕੇ ਉਹਨਾਂ ਨੇ ਸਿੱਖੀ ਦੀ ਸਾਂਭ ਸੰਭਾਲ ਕੀਤੀ ਤੇ ਪਰ ਜਦੋਂ ਸਮਾਂ ਬਣ ਆਏ, ਜ਼ਿਮੀਂਦਾਰ ਕਹਿੰਦਾ ਮੇਰੀ ਫਸਲ ਵਧੇ ਫੁੱਲੇ ਹਰੀ ਭਰੀ ਹੋ ਜਾਏ, ਉਹਦੇ ਲਈ ਕੀ ਕਰਦਾ, ਉਹਦੇ ਵਿੱਚ ਖਾਦ ਪਾਉਂਦਾ, ਚੂਰਮਾ ਪਾਉਂਦਾ ਤੇ ਇਹ ਕੰਮ ਕਿਹਨੇ ਕੀਤਾ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਹੱਡੀਆਂ ਦਾ ਚੂਰਮਾ ਪਾਇਆ, ਆਪਣੀਆਂ ਹੱਡੀਆਂ ਦਾ, ਆਪਣੀ ਚਮੜੀ ਦਾ, ਆਪਣੇ ਸਰੀਰ ਦਾ ਉਹਨਾਂ ਨੇ ਇਹਦੇ ਵਿੱਚ ਖਾਦ ਪਾਤੀ। ਇੱਕ ਦਿਨ ਸਾਈਂ ਮੀਆਂ ਮੀਰਾ ਆਇਆ ਸੀ, ਆ ਕੇ ਕਹਿਣ ਲੱਗਿਆ ਪਾਤਸ਼ਾਹ ਆ ਕੀ ਵੇਖਦਾ, ਤੱਤੀ ਤਵੀ ਤੇ ਤੁਹਾਡਾ ਚੌਂਕੜਾ, ਇਹ ਕੀ ਹੋ ਰਿਹਾ। ਪਾਤਸ਼ਾਹ ਜੀ ਕਹਿਣ ਲੱਗੇ, ਸਾਈਂ ਜੀ ਮੈਂ ਫਸਲ ਬੀਜ ਰਿਹਾ, ਫਸਲ ਬੀਜ ਰਿਹਾ ਮੈਂ। ਕਹਿੰਦੇ ਇਹ ਕਿਹੜੀ ਫਸਲ? ਕਹਿੰਦੇ ਸ਼ਹੀਦਾਂ ਦੀ, ਸ਼ਹੀਦਾਂ ਦੀ। ਤਾਂ ਉਹ ਵਾਰਤਾ ਨੂੰ ਇੱਕ ਵਿਦਵਾਨ ਨੇ ਚਾਰ ਲੈਣਾ ਵਿੱਚ ਬੜਾ ਸੋਹਣਾ ਲਿਖਿਆ ਹੈ, ਉਹ ਗੁਰੂ ਪਾਤਸ਼ਾਹ ਜੀ ਦੇ ਮੁੱਖ ਤੋਂ ਕਹਾ ਰਿਹਾ, ਥੋੜੇ ਦਿਨਾਂ ਵਿੱਚ ਹੀ ਫੁੱਲ ਇਸ ਦੇ ਖੇਲਰ ਜਾਣਗੇ ਇਸ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੂਗੀ ਚਮਕੌਰ ਦੀ ਰੂਹ ਸਾਰੀ, ਮਹਿਕ ਉੱਠੂਗੀ ਚਮਕੌਰ ਦੀ ਜੂਹ ਸਾਰੀ, ਰੁੱਤ ਫੁੱਲ ਖੇੜੇ ਜਾਂ ਤਾਂ ਰੁੱਤ ਬਹਾਰ ਅੰਦਰ, ਅੱਧ ਖਿਲੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦਏਗਾ ਕੋਈ ਸਰਹੰਦ ਦੀਵਾਰ ਅੰਦਰ, ਚਿਣ ਦਏਗਾ ਕੋਈ ਸਰਹੰਦ ਦੀਵਾਰ ਅੰਦਰ, ਬਣੀ ਰਹੂਗੀ ਬਹਾਰ ਸਦਾ ਇਸ ਉੱਤੇ। ਸਾਈਂ ਜੀ ਹਰੇਕ ਬੂਟੇ ਦੇ ਉੱਪਰ ਪੱਤ ਝੜ ਆਉਂਦੀ ਹੈ, 12 ਮਹੀਨੇ ਨੇ, 12 ਮਹੀਨਿਆਂ ਦੀਆਂ 6 ਰੁੱਤਾਂ, 2 ਮਹੀਨੇ ਦੀ 1 ਰੁੱਤ ਹੁੰਦੀ ਹੈ, ਬਸੰਤ ਰੁੱਤ, ਪੱਤਝੜ। ਜਦੋਂ ਪੱਤਝੜ ਆ ਜਾਏ ਤਾਂ ਦਰਖਤ ਪੱਤਿਆਂ ਤੋਂ ਫੁੱਲਾਂ ਤੋਂ ਫਲਾਂ ਤੋਂ ਹੀਣੇ ਹੋ ਜਾਂਦੇ ਨੇ। ਕਹਿੰਦੇ ਸਾਈਂ ਜੀ ਪਰ ਜਿਹੜਾ ਆ ਸ਼ਹੀਦ ਸਿੰਘਾਂ ਦਾ ਬੂਟਾ ਨਾ, ਇਹ ਜਿਹੜੀ ਫਸਲ ਹੈ ਸਿੱਖੀ ਦੀ, ਇਹ ਤੇ ਪੱਤਝੜ ਕਦੇ ਨਹੀਂ ਆਉਣੀ, ਇਹ ਤੇ ਪੱਤਝੜ ਨਹੀਂ ਆਉਣੀ, ਇਹ ਹਰ ਵਕਤ ਹਰੀ ਭਰੀ ਰਹੇਗੀ, ਬਣੀ ਰਹੂਗੀ ਬਹਾਰ ਸਦਾ ਇਸ ਉੱਤੇ, ਲਾਗੇ ਖੇਜਾ ਦੇ ਇਹਦੇ ਢੁਕਣਾ ਨਹੀਂ। ਕਿਉਂ? ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ, ਆਉਣ ਵਾਲੀ ਉਮਤ ਵੀ ਇਸ ਬੂਟੇ ਵਿੱਚ ਸ਼ਹੀਦ ਸਿੰਘ ਆਪਣਾ ਖੂਨ, ਆਪਣਾ ਆਪ ਇਹਦੇ ਵਿੱਚ ਪਾਉਂਦੇ ਜਾਣਗੇ। ਇੱਥੇ ਪਾਣੀ ਨਹੀਂ ਪੈਂਦਾ, ਇੱਥੇ ਖੂਨ ਪੈਂਦਾ, ਇੱਥੇ ਆਪਣਾ ਆਪ ਮਿਟਾਇਆ ਜਾਂਦਾ। ਬਣੀ ਰਹੂਗੀ ਬਹਾਰ ਸਦਾ ਇਸ ਉੱਤੇ, ਲਾਗੇ ਖਿਜਾ ਦੇ ਇਹਦੇ ਢੁਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਤੇ ਜਿਹੜੀ ਸਿੱਖੀ ਦੀ ਫਸਲ ਗੁਰੂ ਨਾਨਕ ਮਹਾਰਾਜ ਨੇ ਬੀਜੀ ਤੇ ਹੁਣ ਅਵਾਰਾ ਪਸ਼ੂਆਂ ਤੋਂ ਬਚਾਉਣ ਵਾਸਤੇ ਨਾ ਆਪਾਂ ਫਸਲ ਦੇ ਆਲੇ ਦੁਆਲੇ ਵਾੜ ਕਰਦੇ ਹਾਂ ਤੇ ਵਾੜ ਕੀਤੀ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, 33 ਤਵੀ ਦੇ ਵਿੱਚੋਂ ਦੋ ਹੁਣ ਕਿਰਪਾਨਾਂ ਨਿਕਲੀਆਂ ਨੇ, ਇੱਕ ਮੀਰੀ ਦੀ ਹੈ ਇੱਕ ਪੀਰੀ ਦੀ ਹੈ। ਪਰ ਪਹਿਲਾਂ 33 ਤਵੀ ਹੈ, ਇਹ ਕਦੇ ਨਾ ਭੁੱਲਿਓ, ਪਹਿਲਾਂ ਉਬਲਦੀ ਦੇਗ ਹੈ, 33 ਤਵੀ ਹੈ, ਗਰਮ ਰੇਤਾ। ਜਦੋਂ ਉਹ ਲੋਕ ਨਾ ਸਮਝੇ ਪਿਆਰ ਦੀ ਭਾਸ਼ਾ ਨੂੰ ਨਾ ਸਮਝੇ ਤਾਂ ਉਸ ਵਿੱਚੋਂ ਉਹਦਾ ਬਦਲਵਾਂ ਰੂਪ ਫਿਰ ਮੀਰੀ ਪੀਰੀ ਹੈ। ਦੋ ਤਲਵਾਰਾਂ ਨੇ, ਅਕਾਲ ਤਖ਼ਤ ਹੈ, ਵੀਰ ਰਸ ਹੈ, ਵੀਰ ਰਸੀ ਢਾਡੀ ਵਾਰਾਂ ਨੇ, ਇਹ ਸਭ ਕੁਝ ਗੁਰੂ ਅਰਜਨ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਵਿੱਚ ਹੋਇਆ, ਉਹਦੇ ਵਿੱਚੋਂ ਨਿਕਲਿਆ ਇਹ। ਤੇ ਕਈ ਵਾਰੀ ਕੀ ਹੁੰਦਾ ਨਾ, ਫਸਲ ਨੂੰ ਕੀੜੇ ਬਾਹਰ ਨਹੀਂ ਲੱਗਦੇ, ਫਸਲ ਦੇ ਅੰਦਰੋਂ ਹੀ ਲੱਗ ਜਾਂਦੇ ਨੇ। ਰਾਮ ਰਾਏ ਨੇ ਕੀ ਕੀਤਾ ਸੀ, ਇਹ ਬਾਹਰੋਂ ਨਹੀਂ ਸੀ ਆਇਆ, ਇਹ ਗੁਰੂ ਦਾ ਪੁੱਤਰ ਹੈ। ਰਾਮ ਰਾਏ ਗੁਰੂ ਦਾ ਪੁੱਤਰ ਹੈ, ਗੁਰੂ ਹਰ ਰਾਏ ਮਹਾਰਾਜ ਦਾ। ਉਹਨੇ ਕੀ ਕੀਤਾ, ਇੱਕ ਤੁਕ ਦਾ ਇੱਕ ਸ਼ਬਦ ਬਦਲਿਆ, ਤੁਕ ਨਹੀਂ ਬਦਲੀ, ਆਪਾਂ ਕਈ ਵਾਰੀ ਕਹਿੰਦੇ ਨੇ ਤੁਕ ਬਦਲਤੀ, ਨਹੀਂ ਤੁਕ ਨਹੀਂ ਬਦਲੀ, ਸ਼ਬਦ ਬਦਲਿਆ। ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਉਹਨੇ ਮੁਸਲਮਾਨ ਦੀ ਜਗ੍ਹਾ ਤੇ ਕੀ ਕਿਹਾ, ਬੇਈਮਾਨ। ਤੁਕ ਨਹੀਂ ਬਦਲੀ, ਅੱਖਰ ਬਦਲਿਆ, ਸ਼ਬਦ ਬਦਲਿਆ। ਤਾਂ ਗੁਰੂ ਹਰ ਰਾਏ ਮਹਾਰਾਜ ਨੇ ਨਾ ਉਹਨੂੰ ਕੱਢ ਕੇ ਬਾਹਰ ਰੱਖਤਾ। ਅੱਜ ਮੇਰੇ ਪੁੱਤਰ ਨੇ ਇਹ ਹੀਆਂ ਕੀਤਾ, ਬਾਣੀ ਤੇ ਵਾਰ ਕੀਤਾ, ਕੱਲ ਨੂੰ ਕੋਈ ਹੋਰ ਨਾ ਕਰੇ। ਕੀ ਕਿਹਾ ਰਾਮ ਰਾਏ, ਤੇਰੇ ਲਈ ਪਿਤਾ ਦੇ ਦਰਵਾਜ਼ੇ ਬੰਦ, ਗੁਰੂ ਦਾ ਦਰਵਾਜ਼ਾ ਬੰਦ, ਜਿੱਧਰ ਮੂੰਹ ਉਧਰ ਚਲਾ ਜਾ, ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ। ਕਿਉਂ? ਕਿਉਂਕਿ ਜਿਹੜੀ ਬਾਣੀ ਹੈ ਨਾ, ਬਾਣੀ ਇਹ ਸਾਡੇ ਲਈ ਰੱਬ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਸਜੇਵੜ ਅਵਰ ਨਾ ਕੋਏ। ਇਹ ਵੱਖਰੀ ਗੱਲ ਕਿ ਅੱਜ ਕਈਆਂ ਨੇ ਸਿਰਫ ਇਹਨੂੰ ਗਿਆਨ ਕਹਿਣਾ ਸ਼ੁਰੂ ਕਰਤਾ, ਗਿਆਨ ਨਹੀਂ, ਸਾਡੇ ਲਈ ਰੱਬ ਦਾ ਰੂਪ ਹੈ। ਗਿਆਨ ਦੇ ਗ੍ਰੰਥ ਤਾਂ ਯੂਨੀਵਰਸਿਟੀਆਂ ਵਿੱਚ ਬਹੁਤ ਭਰੇ ਪਏ ਨੇ, ਪਹਿਲਾਂ ਵੀ ਭਰੇ ਪਏ ਸੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਤੋਂ ਪਹਿਲਾਂ ਵੀ ਗਿਆਨ ਦੇ ਗ੍ਰੰਥ ਸੀ। ਚਾਰ ਵੇਦ, 27 ਸਿਮਰਤੀਆਂ, 18 ਪ੍ਰਾਣ, ਉਪਨ ਸਿਧਾਂ, ਫਿਰ 4 ਕਤੇਵ, ਇਹ ਕੀ ਆ, ਗਿਆਨ ਦੇ ਗ੍ਰੰਥ ਨੇ। ਗਿਆਨ ਉੱਥੋਂ ਵੀ ਮਿਲ ਰਿਹਾ ਸੀ, ਪਰ ਸਾਡੇ ਲਈ ਜਿਹੜੀ ਬਾਣੀ ਹੈ ਨਾ, ਜਿੱਥੇ ਇਹ ਰੂਹ ਦਾ ਗਿਆਨ ਹੈ, ਆਪਣੇ ਆਪ ਦਾ ਗਿਆਨ ਹੈ, ਰੱਬ ਦੇ ਘਰ ਦਾ ਗਿਆਨ ਹੈ, ਅਧਿਆਤਮਕ ਗਿਆਨ ਹੈ, ਉੱਥੇ ਇਹ ਸਾਡੇ ਲਈ ਰੱਬ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਤੁਰਕੀ ਬਾਣੀ ਆਈ ਤਿੰਨ ਸਗਲੀ ਜਿੰਦ ਮਿਟਾਈ। ਗੁਰੂ ਹਰ ਰਾਏ ਮਹਾਰਾਜ ਨੇ ਸਿੱਖੀ ਦੀ ਫਸਲ ਦੇ ਵਾਧੇ ਵਾਸਤੇ ਆਪਣੇ ਪੁੱਤਰ ਨੂੰ ਆਪਣੇ ਘਰ ਵਿੱਚੋਂ ਬੇਦਖਲ ਕਰ ਦਿੱਤਾ, ਤੇਰਾ ਤੇ ਮੇਰਾ ਕੋਈ ਸੰਬੰਧ ਨਹੀਂ। ਅੱਜ ਤੱਕ ਪੰਜ ਪਿਆਰੇ ਇਹ ਗੱਲ ਕਹਿੰਦੇ ਨੇ, ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ, ਕੁੜੀ ਮਾਰ, ਨੜੀ ਮਾਰ, ਸਿਰ ਗੁੰਮ, ਧੀਰ ਮੱਲੀਏ, ਰਾਮ ਰਾਈਏ, ਇਹਨਾਂ ਨਾਲ ਸਿੱਖ ਨੇ ਮੇਲ ਨਹੀਂ ਰੱਖਣਾ, ਅੱਜ ਤੱਕ ਪੰਜ ਪਿਆਰੇ ਕਹਿ ਰਹੇ ਨੇ। ਤੇ ਧੰਨ ਸਾਹਿਬ ਸ੍ਰੀ ਗੁਰੂ ਹਰਕਿਸ਼ਨ ਮਹਾਰਾਜ, ਹਰੇਕ ਜ਼ਿਮੀਦਾਰ ਚਾਹੁੰਦਾ ਵੀ ਜੋ ਮੈਂ ਵੇਲਾਂ ਲਾਈਆਂ ਨਾ ਸਬਜ਼ੀ ਦੀਆਂ, ਇਹਨੂੰ ਮੈਂ ਸੂਰਜ ਦੀ ਰੌਸ਼ਨੀ ਤੋਂ, ਇਹਦੇ ਤਾਪ ਤੋਂ ਬਚਾ ਕੇ ਰੱਖਾਂ। ਤੇ ਤਾਪ ਤੋਂ ਬਚਾਇਆ ਗੁਰੂ ਹਰਕਿਸ਼ਨ ਮਹਾਰਾਜ ਨੇ। ਔਰੰਗਜ਼ੇਬ ਖੜਾ ਰਿਹਾ 2.5 ਪਹਿਰ ਬਾਹਰ ਦਰਵਾਜ਼ੇ ਤੇ, ਦਰਵਾਜ਼ਾ ਨਹੀਂ ਖੋਲਿਆ। ਬਚਨ ਸੀ ਨਹਿ ਮਲੇਸ਼ ਕੋ ਦਰਸ਼ਨ ਦੇਣਾ। ਤੇ ਜਦੋਂ ਫਸਲ ਪੱਕ ਜੇ ਨਾ, ਤੁਹਾਡਾ ਅਨੁਭਵ ਰਹੇਗਾ, ਇਹ ਆਪਾਂ ਪਿੰਡਾਂ ਵਿੱਚ ਹੀ ਆਇਆ, ਜਦੋਂ ਕਣਕ ਪੱਕ ਜਾਂਦੀ ਸੀ ਤਾਂ ਜ਼ਿਮੀਦਾਰ ਕੀ ਕਰਦਾ ਸੀ, ਇੱਕ ਵੱਲ ਤੋੜ ਕੇ ਨਾ ਉਹਨੂੰ, ਇੱਕ ਵੱਲ ਤੋੜ ਕੇ ਹੱਥ ਤੇ ਰੱਖਦਾ ਸੀ, ਉਹਨੂੰ ਮਸਲ ਕੇ ਵੇਖਦਾ ਸੀ ਵੀ ਇਹ ਪੱਕ ਗਈ ਜਾਂ ਕੱਚੀ ਹੈ, ਉਹਦੀ ਵੱਲ ਤੋੜਦਾ ਸੀ, ਕਣਕ ਦੀ ਵੱਲ ਤੋੜਦਾ ਸੀ ਇੱਕ, ਫਿਰ ਵੇਖਦਾ ਸੀ। ਜਦੋਂ ਸਾਰੀ ਸਿੱਖੀ ਦੀ ਫਸਲ ਪੱਕ ਗਈ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੱਲ ਤੋੜੀ, ਕਿੱਥੇ, ਚਾਂਦਨੀ ਚੌਂਕ ਵਿੱਚ ਬਹਿ ਕੇ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਧਰਮ ਹੇਤ ਜਿਨ ਸਾਕਾ ਕੀਆ, ਸੀਸ ਦੀਆ ਪਰ ਸਿਰ ਸਿਰਰ ਨਾ ਦੀਆ। ਜਿਹਦੇ ਜਦੋਂ ਸਾਰੀ ਸਿੱਖੀ ਦੀ ਫਸਲ ਤਿਆਰ ਹੋ ਗਈ, ਕਲੰਗੀ ਧਰ ਪਾਤਸ਼ਾਹ ਨੇ ਇਹ ਸਿੱਖੀ ਦੀ ਫਸਲ ਮਨੁੱਖਤਾ ਦੇ ਹਵਾਲੇ ਕਰਤੀ। ਆਹ ਵੀ ਨੁਕਤਾ ਸਮਝਣ ਵਾਲਾ, ਮਨੁੱਖਤਾ ਦੇ ਹਵਾਲੇ। ਸਿੱਖ ਧਰਮ ਆਪਣੇ ਆਪ ਤੱਕ ਸੀਮਿਤ ਨਹੀਂ, ਇਹ ਮਨੁੱਖਤਾ ਦਾ ਧਰਮ ਹੈ, ਮਨੁੱਖਤਾ ਦਾ। ਜੇ ਕਸ਼ਮੀਰ ਦੇ ਪੰਡਿਤ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਆਉਂਦੇ ਨੇ ਕਿ ਪਾਤਸ਼ਾਹ ਵੀ ਸਾਡਾ ਧਰਮ, ਧਾਰਮਿਕ ਚਿੰਨ੍ਹ, ਧਾਰਮਿਕ ਗ੍ਰੰਥ, ਧਾਰਮਿਕ ਸੰਸਕ੍ਰਿਤੀ, ਧਾਰਮਿਕ ਅਸਥਾਨ, ਸਾਰਾ ਕੁਝ ਖਾਤਰੇ ਚ ਪੈ ਗਿਆ, ਤੇਰੇ ਦਰ ਤੇ ਆਇਆ। ਤੇ ਮਹਾਰਾਜ ਨੇ ਇਹ ਤਾਂ ਕਿਹਾ ਨੀ ਵੀ ਮੇਰਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ, ਸਾਡਾ ਧਰਮ ਵੱਖਰ ਹੈ ਤੇ ਤੁਹਾਡਾ ਵੱਖਰ ਹੈ, ਇਹ ਤਾਂ ਨਹੀਂ ਕਿਹਾ, ਇਹ ਨਹੀਂ ਕਿਹਾ। ਉਹ ਆਏ ਦੁਖੀ ਬੇਪਰ, ਚੱਲ ਆਏ ਪੁਰੀ ਆਨੰਦ, ਬਾਹਾਂ ਹਮਾਰੀ ਪਕੜੀਏ, ਸ੍ਰੀ ਹਰ ਗੋਬਿੰਦ ਕੇ ਨੰਦ। ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦੀ ਬਾਂਹ ਫੜ ਲਈ, ਕਹਿੰਦੇ ਮੈਨੂੰ ਬਾਂਹ ਫੜਾਓ। ਬਾਂਹ ਫੜਾਉਣ ਦਾ ਮਤਲਬ ਕੀ ਹੈ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਜੇ ਤੂੰ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਸਲਾਮ ਵਿੱਚ ਲਿਆਏ, ਅਸੀਂ ਸਾਰੇ ਆਪਣੇ ਆਪ ਹੀ ਇਸਲਾਮ ਨੂੰ ਧਾਰਨ ਕਰ ਲਾਂਗੇ। ਇਹ ਸੀ ਬਾਂਹ ਫੜਾਉਣੀ, ਮੈਨੂੰ ਬਾਂਹ ਫੜਾਓ, ਵਾਅਦਾ ਕਰੋ ਮੇਰੇ ਨਾਲ, ਜੋ ਮੈਂ ਕਹਿ ਰਿਹਾ ਉਹ ਤੁਹਾਨੂੰ ਮੰਨਣਾ ਪਏਗਾ। ਬਾਂਹ ਫੜਾਈ ਤੇ ਗੁਰੂ ਨੇ ਬਾਂਹ ਫੜ ਲਈ, ਬਾਚਣ ਨਿਭਾਇਆ, ਆਪਣਾ ਸੀਸ ਲਹਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੇ। ਹਾਲਾਂਕਿ ਸਿੱਖ ਦਾ ਵਿਸ਼ਵਾਸ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਹਾਂ, ਅਸੀਂ ਸਾਰੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ, ਪਰ ਸਾਡਾ ਅਕੀਦਾ ਕੇਵਲ ਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਹੈ। ਸਿੱਖ ਕਦੇ ਤਿਲਕ ਨਹੀਂ ਲਾਉਂਦਾ, ਜਨੇਊ ਨਹੀਂ ਪਾਉਂਦਾ, ਆਰਤੀਆਂ ਟੱਲਾਂ ਸੰਖਾਂ ਨਾਲ ਕੋਈ ਸੰਬੰਧ ਨਹੀਂ। ਪਰ ਫੇਰ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ। ਕਿਉਂ? ਕਿਉਂਕਿ ਇਹ ਧਰਮ ਮਨੁੱਖਤਾ ਦਾ ਧਰਮ ਹੈ, ਇਹ ਧਰਮ ਸਰਬ ਸਾਂਝਾ ਧਰਮ ਹੈ, ਇਹ ਧਰਮ ਇਨਸਾਨੀਅਤ ਦਾ ਧਰਮ ਹੈ। ਤਾਂ ਕਰਕੇ ਬਚਨ ਨੇ ਪ੍ਰਗਟ ਭਏ ਗੁਰ ਤੇਗ ਬਹਾਦਰ, ਸਕਲ ਸ੍ਰਿਸ਼ਟ ਕੀ ਢਾਕੀ ਚਾਦਰ। ਗੁਰੂ ਤੇਗ ਬਹਾਦਰ ਮਹਾਰਾਜ ਸਿਰਫ ਹਿੰਦ ਦੀ ਚਾਦਰ ਨਹੀਂ, ਹਿੰਦ ਦੀ ਚਾਦਰ ਨਹੀਂ ਕਹਿਣਾ, ਇਹ ਗੁਰੂ ਦੀ ਵਡਿਆਈ ਨਹੀਂ, ਅਸੀਂ ਗੁਰੂ ਦੀ ਵਡਿਆਈ ਨੂੰ ਛੁਟਾ ਰਹੇ ਹਾਂ, ਛੋਟੀ ਕਰਦੇ ਹਾਂ। ਗੁਰੂ ਨੇ ਧਰਮ ਦੀ ਚਾਦਰ, ਹਿੰਦ ਦੀ ਚਾਦਰ ਨਹੀਂ, ਧਰਮ ਦੀ ਚਾਦਰ ਆਈ ਕਿਹਾ ਸੀ ਔਰੰਗਜ਼ੇਬ, ਤੇਰੀ ਥਾਂ ਤੇ ਕੋਈ ਹਿੰਦੂ ਰਾਜਾ ਇਸਲਾਮ ਤੇ ਕਹਿਰ ਕਰਦਾ, ਤੁਹਾਡੀ ਰਾਖੀ ਵਾਸਤੇ ਮੈਂ ਚੱਲ ਕੇ ਆ ਜਾਣਾ ਸੀ, ਤੁਹਾਡੀ ਰਾਖੀ ਵਾਸਤੇ। ਹਿੰਦ ਦੀ ਚਾਦਰ ਨਹੀਂ, ਧਰਮ ਦੀ ਚਾਦਰ। ਜਿਹੜਾ ਸ਼ਹੀਦ ਹੈ ਇਹ ਜਿਉਂਦਾ ਵੀ ਦੂਜੇ ਵਾਸਤੇ ਹੈ, ਇਹ ਮਰਦਾ ਵੀ ਦੂਜੇ ਵਾਸਤੇ ਹੈ। ਅਸੀਂ ਨਾ ਕਈ ਵਾਰੀ ਬੰਦਾ ਈਗੋ ਵਿੱਚ ਆ ਜਾਂਦਾ, ਆਪਣੇ ਪਰਿਵਾਰ ਨੂੰ ਕਹਿੰਦਾ ਮੈਂ ਕੰਮ ਕਾਜ ਕਰਦਾ ਤੁਹਾਡੇ ਲਈ, ਮੈਨੂੰ ਤਾਂ ਕੋਈ ਲੋੜ ਨਹੀਂ। ਇਹ ਵੀ ਕਹਿੰਦਾ, ਘਰ ਵਾਲੀ ਨੂੰ ਕਹਿੰਦਾ, ਬੱਚਿਆਂ ਨੂੰ ਕਹਿੰਦਾ, ਭਰਾ ਉਹ ਤੁਹਾਡੇ ਕਰਕੇ ਕਰਦਾ ਫਿਰਦਾ, ਦਿਨ ਰਾਤ ਮਰਦਾ ਮੈਂ, ਵੈਸੇ ਮੈਨੂੰ ਤਾਂ ਕੋਈ ਲੋੜ ਨਹੀਂ, ਮਾਫ ਕਰਨਾ। ਇਹ ਫਿਕਰ ਇੱਧਰ ਟਿਕਾ ਕੇ ਵੇਖੋ, ਜਿਹੜਾ ਸਿੱਖ ਹੈ, ਜਿਹੜਾ ਸ਼ਹੀਦ ਹੈ ਨਾ, ਇਹ ਜਿਉਂਦਾ ਵੀ ਦੂਜੇ ਵਾਸਤੇ ਹੈ, ਇਹ ਮਰਦਾ ਵੀ ਦੂਜੇ ਵਾਸਤੇ ਹੈ। ਕਿਉਂ? ਕਿਉਂਕਿ ਉਹਦੀ ਮੌਤ ਪਿੱਛੇ ਕਿਸੇ ਤਰ੍ਹਾਂ ਦਾ ਕੋਈ ਲੋਭ, ਲਾਲਚ, ਸਵਾਰਥ ਨਹੀਂ ਹੁੰਦਾ। ਸ਼ਹੀਦ ਸਿਰਫ ਮਰਨ ਵਾਲੇ ਨੂੰ ਨਹੀਂ ਕਹਿੰਦੇ। ਆ ਫਿਕਰਾ, ਆ ਬੰਦ ਅਰਦਾਸ ਦਾ ਧਿਆਨ ਨਾਲ ਵਾਚੋ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਸੀਸ ਦਿੱਤੇ ਪਰ ਕਿਹਦੇ ਲਈ? ਧਰਮ ਲਈ। ਮਰਦੇ ਦਾ ਬਹੁਤ ਨੇ, ਕਿਸੇ ਦਾ ਬੱਟ ਦਾ ਰੌਲਾ ਸੀ, ਇੱਕ ਨੇ ਉਹਦਾ ਕਤਲ ਕਰਤਾ, ਦੂਜੇ ਨੇ ਉਹਦਾ ਕਰਤਾ, ਮਰਤਾ ਉਹ ਵੀ ਗਏ, ਕੋਈ ਐਕਸੀਡੈਂਟ ਵਿੱਚ ਮਰ ਰਿਹਾ, ਕੋਈ ਬਿਮਾਰੀ ਨਾਲ ਮਰ ਰਿਹਾ, ਬੜਾ ਕੁਝ ਹੋ ਰਿਹਾ। ਕਿ ਸਾਰੇ ਮਰਨ ਵਾਲਿਆਂ ਨੂੰ ਸ਼ਹੀਦ ਕਹਿੰਦੇ ਨੇ? ਬਿਲਕੁਲ ਨਹੀਂ। ਅੱਜ ਵੀ ਟ੍ਰੇਨਾਂ ਹੇਠਾਂ ਆ ਕੇ ਮਰਨ ਵਾਲੇ ਬਹੁਤ ਨੇ, ਪਰ ਸ਼ਹੀਦ ਨਹੀਂ ਕਿਹਾ ਜਾਂਦਾ। ਹਾਂ, ਸਾਡੇ ਘਰ ਵਿੱਚ ਉਹ ਵੀ ਸ਼ਹੀਦ ਹੋਏ ਜਦੋਂ ਮੋਰਚੇ ਲੱਗੇ, ਉਹਨਾਂ ਨੇ ਗੱਡੀ ਦੀਆਂ ਲਗੀਆਂ ਹੇਠ ਆਪਣੇ ਸਿਰ ਦਿੱਤੇ, ਆਪਣਾ ਆਪ ਦਿੱਤਾ, ਤੇ ਉਹਨਾਂ ਨੂੰ ਕੀ ਕਹਿੰਦੇ ਆਪਾਂ? ਸ਼ਹੀਦ। ਹਰੇਕ ਮਰਨ ਵਾਲੇ ਨੂੰ ਸ਼ਹੀਦ ਨਹੀਂ ਕਹਿੰਦੇ, ਬਲਕਿ ਸ਼ਹੀਦ ਦੇ ਪਿੱਛੇ ਇੱਕ ਕਿਰਦਾਰ ਹੈ, ਇੱਕ ਕਰੈਕਟਰ ਹੈ, ਇੱਕ ਜੀਵਨ ਹੈ, ਇੱਕ ਇਖਲਾਕ ਹੈ, ਸਿਧਾਂਤ ਨੇ, ਕੁਝ ਅਕੀਦਾ ਹੈ, ਜਿਹੜਾ ਉਹਨੂੰ ਫਾਲੋ ਕਰਦਾ, ਉਹਨੂੰ ਨਿਭਾਉਂਦਾ, ਉਹਦੇ ਵਿੱਚ ਵਰਤਦਾ, ਉਹਨੂੰ ਆਪਾਂ ਸ਼ਹੀਦ ਕਹਿੰਦੇ ਹਾਂ। ਇਹ ਸ਼ਹੀਦ ਹੈ ਕਿਉਂ? ਇਹਦਾ ਕੋਈ ਨਿੱਜੀ ਸਵਾਰਥ ਨਹੀਂ ਸੀ, ਉਹ ਜਿਉਂਦਾ ਵੀ ਦੂਜੇ ਲਈ, ਉਹ ਮਰਦਾ ਵੀ ਦੂਜੇ ਲਈ। ਅਗਲੀ ਬੇਨਤੀ, ਸ਼ਹੀਦ ਮਰ ਕੇ ਵੀ ਨਹੀਂ ਮਰਦਾ। ਸ਼ਹੀਦ ਉਹ ਸਰੀਰਕ ਮੌਤ ਮਰਦਾ, ਪਰ ਦੁਨੀਆਂ ਤੇ ਅਮਰ ਹੋ ਗਿਆ। ਕਿਵੇਂ ਕਿਵੇਂ? ਇੱਕ ਵਿਦਵਾਨ ਨੇ ਬੜੀ ਸੋਹਣੀ ਦਲੀਲ ਦਿੱਤੀ ਹੈ। ਉਹ ਕਹਿੰਦਾ, ਕਾਹੋਰੇ ਗਤੀ ਸ਼ਹੀਦ ਕੀ, ਕਾਹੋਰੇ ਗਤੀ ਸ਼ਹੀਦ ਕੀ, ਨੌ ਅੰਕ ਕੇ ਸਾਥ ਜਿਤਨੀ ਵਾਰੀ ਜਰਬ ਦਿਓ, ਨੌ ਕੇ ਨੌ ਰਹਿ ਜਾਤ। ਉਹ ਕਹਿੰਦਾ, ਮੈਂ ਸ਼ਹੀਦ ਦੇ ਬਾਰੇ ਕੁਝ ਕਹਿਣਾ ਚਾਹੁੰਦਾ, ਪਰ ਕਿਵੇਂ ਕਹਿਣਾ ਚਾਹੁੰਦਾ? ਨੌ ਅੰਕ ਦੀ ਦਲੀਲ ਲੈ ਕੇ। ਨੌ ਦਾ ਹਿੰਦਸਾ ਤੁਸੀਂ ਜਾਣਦੇ ਹੋ, ਹੁਣ ਨੌ ਅੰਕ ਪਾ ਦਿਓ, ਉਹਦੇ ਬਰਾਬਰ ਜਰਬ ਦਾ ਨਿਸ਼ਾਨ ਪਾ ਕੇ ਇੱਕ ਪਾ ਦਿਓ, ਨੌ ਗੁਣਾ ਇੱਕ ਤੇ ਪਿੱਛੇ ਚਲਾ ਕੀ ਚਲਾ ਗਿਆ, ਨੌ ਤੇ ਨੌ ਦੂਣੀ ਅਠਾਰਾਂ, ਜਿਹੜੇ ਦੋ ਇੰਦਸੇ ਨੇ ਨਾ, ਇੱਕ ਤੇ ਅੱਠ ਨੂੰ ਪਲੱਸ ਕਰੋ ਤੇ ਪਿੱਛੇ ਕੀ ਬਚਦਾ ਜੀ, ਨੌ। ਨੌ ਤੀਆ ਸਤਾਈ, ਨੌ ਤੀਆ ਸਤਾਈ, ਤੇ ਦੋ ਤੇ ਸੱਤ ਨੂੰ ਪਲੱਸ ਕਰੋ ਕਿੰਨਾ ਬਣਦਾ, ਨੌ। ਨੌ ਚੌਕਾ ਛੱਤੀ, ਨੌ ਚੌਕਾ ਛੱਤੀ ਗੁਣਾ ਹੋਈ, ਤੇ ਜਿਹੜਾ ਛੱਤੀ ਦਾ ਹਿੰਦਸਾ ਤਿੰਨ ਤੇ ਛੇ ਉਹਨੂੰ ਆਪਸ ਵਿੱਚ ਪਲੱਸ ਕਰੋ, ਜਮ੍ਹਾਂ ਕਰੋ ਤੇ ਕਿੰਨੇ ਬਣ ਗਏ, ਨੌ। ਨੌ ਪੰਜਾ ਪੰਤਾਲੀ, ਤੇ ਜਿਹੜਾ ਇਹ ਚਾਰ ਤੇ ਪੰਜ ਦੇ ਦੋ ਅੱਖਰ ਨੇ ਇਹਨਾਂ ਨੂੰ ਆਪਸ ਵਿੱਚ ਜਮ੍ਹਾਂ ਕਰੋ, ਕਿੰਨੇ ਬਣ ਗਏ, ਨੌ। ਉਹ ਕਹਿੰਦਾ, ਕਹੋ ਰੇ ਗਤੀ ਸ਼ਹੀਦ ਕੀ, ਨੌ ਅੰਕ ਕੇ ਸਾਥ ਜਿਤਨੀ ਵਾਰੀ ਜਰਬ ਦਿਓ, ਨੌ ਕੇ ਨੌ ਰਹਿ ਜਾਤ। ਇਸੇ ਤਰ੍ਹਾਂ ਸ਼ਹੀਦ ਦੇ ਚਾਹੇ ਤੁਸੀਂ ਟੁਕੜੇ ਟੁਕੜੇ ਕਰ ਦਿਓ, ਉਹਨੂੰ ਚਰਖੜੀ ਤੇ ਚਾੜ ਦਿਓ, ਦੇਗ ਚ ਉਬਾਲ ਦਿਓ, ਨੀਹਾਂ ਚ ਖੜਾ ਕੇ ਸ਼ਹੀਦ ਕਰ ਦਿਓ, ਉਹਦੇ ਸਰੀਰ ਨੂੰ ਜਿੰਨਾ ਮਰਜ਼ੀ ਖੰਡਾ ਦਿਓ, ਉਹ ਕਦੇ ਮਰਦਾ ਨਹੀਂ ਹੁੰਦਾ, ਉਹ ਕਦੇ ਮਰਦਾ ਨਹੀਂ ਹੁੰਦਾ। ਜਿਵੇਂ ਨੌ ਦਾ ਅੰਕ ਨੌ ਰਹਿ ਗਿਆ, ਇਸੇ ਤਰ੍ਹਾਂ ਸ਼ਹੀਦ ਅਮਰ ਹੋ ਗਿਆ, ਉਹ ਕਦੇ ਮਰਦਾ ਨਹੀਂ ਹੁੰਦਾ। ਤੁਹਾਡਾ ਭੁਲੇਖਾ ਹੈ ਕਿ ਅਸੀਂ ਟੁਕੜੇ ਟੁਕੜੇ ਕਰਕੇ, ਕਿਸੇ ਦਾ ਬੰਦ ਬੰਦ ਕੱਟ ਕੇ, ਨੀਹਾਂ ਚ ਖੜਾ ਕੇ ਸ਼ਹੀਦ ਕਰਤਾ, ਮਿਟਾਤਾ? ਮਿਟਾਇਆ ਨਹੀਂ, ਉਹਨਾਂ ਦੇ ਨਾਮ ਦੀਆਂ ਗੂੰਜਾਂ ਤਾਂ ਅੱਜ ਵੀ ਪੈ ਰਹੀਆਂ। ਅੱਜ ਵੀ ਅਰਦਾਸ ਵਿੱਚ ਅਸਾਂ ਕੀ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਸਦੀਆਂ ਬੀਤ ਗਈਆਂ, ਸਦੀਆਂ ਸਿੱਖ ਗੁਰੂ ਘਰ ਵਿੱਚ ਅਰਦਾਸ ਕਰੇ, ਘਰ ਵਿੱਚ ਅਰਦਾਸ ਕਰੇ, ਨਿੱਜੀ ਅਰਦਾਸ ਕਰੇ, ਸੰਗਤੀ ਅਰਦਾਸ ਕਰੇ, ਹਰ ਸਮੇਂ ਉਹ ਸ਼ਹੀਦ ਸਿੰਘਾਂ ਨੂੰ ਯਾਦ ਕਰਦਾ। ਸਿੱਖ ਦੀ ਅਰਦਾਸ ਹੀ ਨਹੀਂ ਪੂਰੀ ਹੁੰਦੀ ਜਿੰਨੀ ਦੇਰ ਤੱਕ ਇਹ ਪੰਜਾਂ ਪਿਆਰਿਆਂ ਨੂੰ, ਚਾਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਸਿੰਘਾਂ ਨੂੰ ਨਾਲ ਨਹੀਂ ਖੜਾਉਂਦਾ। ਉਹਨਾਂ ਨੂੰ ਨਾਲ ਖੜਾ ਰਿਹਾ, ਗਵਾਹ ਬਣਾ ਰਿਹਾ ਉਹਨਾਂ ਨੂੰ ਵਿੱਚ। ਕਿਉਂ ਅਰਦਾਸ ਕਰਦੇ ਹਾਂ ਅਸੀਂ? ਦੇਖੋ, ਨਿੱਜੀ ਅਰਦਾਸ ਕਰਦੇ ਹਾਂ ਆਪਾਂ, ਕੋਈ ਮੰਗ ਮੰਗਣੀ ਹੈ ਨਾ ਗੁਰੂ ਤੋਂ, ਅਸੀਂ ਪੰਜ ਪਿਆਰਿਆਂ ਨੂੰ ਯਾਦ ਕਰ ਰਹੇ ਹਾਂ, ਚਾਰ ਸਾਹਿਬਜ਼ਾਦਿਆਂ ਨੂੰ, ਹਠੀਆਂ ਜਪੀਆਂ ਤਪੀਆਂ ਨਾਮ ਜਪਣ ਵਾਲਿਆਂ ਨੂੰ, ਦੇਗਾਂ ਚਲਾਉਣ ਵਾਲਿਆਂ ਨੂੰ, ਤੇਗਾਂ ਵਾਹੁਣ ਵਾਲਿਆਂ ਨੂੰ, ਸ਼ਹੀਦ ਸਿੰਘਾਂ ਨੂੰ ਕਿਉਂ ਯਾਦ ਕਰਦੇ ਹਾਂ? ਕਿ ਮੇਰਾ ਆਹ ਕੰਮ ਹੈ, ਤੁਸੀਂ ਆ ਕੇ ਵਿੱਚ ਗਵਾਹ ਬਣੋ, ਤੁਸੀਂ ਆ ਕੇ ਵਿੱਚ ਗਵਾਹ ਬਣ ਜਾਓ, ਸਾਖੀ ਬਣ ਜਾਓ। ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀਐ। ਸਾਖੀ ਬਣੋ, ਗਵਾਹ ਬਣੋ, ਮੇਰੇ ਮੇਰੇ ਨਾਲ ਖੜੋ ਆ ਕੇ। ਉਹਨਾਂ ਨੂੰ ਆਵਾਜ਼ ਮਾਰਦਾ ਅੱਜ ਵੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ। ਔਰ ਇਹ ਸਾਰੇ ਬਹੁ ਵਚਨ ਨੇ, ਇੱਕ ਵਚਨ ਨਹੀਂ ਹੈ। ਚਰਖੜੀਆਂ ਤੇ ਚੜਨ ਵਾਲੇ ਸਿਰਫ ਅਸੀਂ ਦੋ ਨਾਮ ਜਾਣਦੇ ਹਾਂ, ਭਾਈ ਸੁਵੇਖ ਸਿੰਘ, ਭਾਈ ਸ਼ਹਿਬਾਜ ਸਿੰਘ। ਪਿਓ ਤੇ ਪੁੱਤਰ ਦਾ ਰਿਸ਼ਤਾ ਹੈ, ਭਾਈ ਸੁਵੇਖ ਸਿੰਘ ਪਿਤਾ ਜੀ ਨੇ ਤੇ ਭਾਈ ਸ਼ਹਿਬਾਜ ਸਿੰਘ ਉਹਨਾਂ ਦਾ ਪੁੱਤਰ ਹੈ। ਪਰ ਇੱਥੇ ਸ਼ਬਦ ਕੀ ਹੈ? ਚਰਖੜੀਆਂ ਤੇ ਚੜੇ, ਇਹ ਦੋ ਨਹੀਂ ਸੀ ਚੜੇ, ਪਤਾ ਨਹੀਂ ਕਿੰਨੇ ਕੁ ਚੜੇ ਸੀ, ਇਹ ਵੱਖਰੀ ਗੱਲ। ਉਹਨਾਂ ਦਾ ਨਾਮ ਇਤਿਹਾਸ ਚ ਨਹੀਂ ਆਇਆ, ਉਹ ਖੋਜ ਹੋ ਹੀ ਨਹੀਂ ਸਕੀ, ਉਹਨਾਂ ਦਾ ਨਾਮ ਲਿਖੇ ਨਹੀਂ ਗਏ ਇਤਿਹਾਸ ਵਿੱਚ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਨਾਲ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਅੱਜ ਆਪਾਂ ਸ਼ਹੀਦ ਸਿੰਘਾਂ ਨੂੰ ਕਿਉਂ ਯਾਦ ਕਰ ਰਹੇ ਹਾਂ, ਉਹਨਾਂ ਤੋਂ ਪ੍ਰੇਰਨਾ ਲੈ ਰਹੇ ਹਾਂ। ਪ੍ਰੇਰਨਾ ਆਪਣੇ ਅਮੀਰ ਵਿਰਸੇ ਨੂੰ ਯਾਦ ਕਰ ਰਹੇ ਹਾਂ ਅਸੀਂ। ਇੱਕ ਇੱਥੇ ਦ੍ਰਿਸ਼ਟਾਂਤ ਕਹਾਂ, ਇੱਕ ਵਾਰੀ ਨਾ ਇੱਕ ਰਾਜੇ ਦਾ ਜੰਗੀ ਹਾਥੀ ਸੀ, ਜੰਗੀ ਹਾਥੀ, ਉਹਨੇ ਬੜੇ ਜੰਗ ਲੜੇ। ਜਦੋਂ ਵੀ ਜਾਣਾ ਉਹ ਜੰਗੀ ਹਾਥੀ ਨੂੰ ਅੱਗੇ ਲਾ ਕੇ ਲੈ ਜਾਣਾ। ਉਹਦਾ ਮੰਨਣਾ ਸੀ ਵੀ ਜਦੋਂ ਵੀ ਮੈਂ ਇਹ ਹਾਥੀ ਨੂੰ ਲੈ ਕੇ ਜਾਣਾ ਮੈਂ ਕਦੇ ਹਾਰਿਆ ਨਹੀਂ। ਅੱਜ ਕੀ ਹੋਇਆ, ਉਹ ਜੰਗੀ ਹਾਥੀ ਹੋ ਗਿਆ ਬਜ਼ੁਰਗ, ਨਿਰਬਲ ਹੋ ਗਿਆ ਸਰੀਰ, ਹਥਵਾਨ ਉਹਨੂੰ ਲੈ ਕੇ ਜਦੋਂ ਨਦੀ ਵਿੱਚ ਗਿਆ ਨਾ, ਛੱਪੜ ਵਿੱਚ ਗਿਆ ਉਹਨੂੰ ਨਹਾਉਣ ਵਾਸਤੇ, ਤਾਂ ਕੀ ਹੋਇਆ, ਉਹ ਜੰਗੀ ਹਾਥੀ ਦਲ ਦਲ ਵਿੱਚ ਫਸ ਗਿਆ, ਜਿਹੜਾ ਬੜਾ ਬਲਸ਼ਾਲੀ ਹੁੰਦਾ ਸੀ। ਹੁਣ ਜਦੋਂ ਉਹ ਦਲ ਦਲ ਵਿੱਚ ਫਸਿਆ, ਅੰਦਰ ਹੀ ਅੰਦਰ ਜਾ ਰਿਹਾ, ਹਥਵਾਨ ਗਿਆ, ਭੱਜਿਆ ਭੱਜਿਆ, ਰਾਜਨ ਤੇਰਾ ਜੰਗੀ ਹਾਥੀ ਦਲ ਦਲ ਵਿੱਚ ਫਸ ਗਿਆ। ਬੜੇ ਯਤਨ ਕੀਤੇ, ਨਿਕਲਿਆ ਨਹੀਂ। ਅਖੀਰ ਇੱਕ ਬਜ਼ੁਰਗ ਹਥਵਾਨ ਸੀ ਜਿਹੜਾ ਉਹਨੂੰ ਚਲਾਇਆ ਕਰਦਾ ਸੀ, ਉਹਨੂੰ ਪਤਾ ਲੱਗਿਆ। ਉਹ ਆਇਆ ਭੱਜਿਆ ਭੱਜਿਆ, ਉਹ ਕਹਿੰਦਾ ਵੀ ਪਰੇ ਹਟ ਜਾਓ, ਤੁਹਾਡੇ ਕੋਲ ਕੋਈ ਯਤਨ ਨਹੀਂ ਇਹਨੂੰ ਬਾਹਰ ਕੱਢਣ ਦਾ, ਇੰਨਾ ਜ਼ੋਰ ਲਾਉਣ ਦੀ ਤਾਂ ਲੋੜ ਹੀ ਨਹੀਂ ਜਿੰਨਾ ਤੁਸੀਂ ਲਾ ਰਹੇ ਹੋ। ਉਹ ਕਹਿੰਦਾ ਫਿਰ ਕੀ ਕਰੀਏ, ਉਹ ਕਹਿੰਦਾ ਨਗਾਰਾ ਲਿਆਓ। ਨਗਾਰਾ ਲਿਆਂਦਾ ਗਿਆ, ਨਗਾਰੇ ਤੇ ਚੋਟ ਮਾਰੀ ਉਹਨੇ, ਨਗਾਰੇ ਤੇ ਚੋਟ ਪਈ, ਉਹੀ ਤਾਲ ਵਜਾਇਆ ਜਦੋਂ ਉਹਨੂੰ ਜੰਗ ਵਿੱਚ ਲੈ ਕੇ ਜਾਂਦੇ ਸੀ, ਤੇ ਉਹ ਜੰਗੀ ਹਾਥੀ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ। ਪੁਰਾਣੇ ਦਿਨ ਉਹਨਾਂ 'ਚ ਚਲਾ ਗਿਆ, ਉਹ ਸੁਰਤ ਕਰਕੇ ਉੱਥੇ ਚਲਾ ਗਿਆ। ਉਹਨੇ ਇੱਕੋ ਵਕਤ ਐਸਾ ਜ਼ੋਰ ਮਾਰਿਆ, ਜੰਗੀ ਹਾਥੀ ਦਲ ਦਲ ਵਿੱਚੋਂ ਬਾਹਰ ਆ ਗਿਆ। ਇਹ ਬੁੱਧ ਜਾਤਕ ਕਥਾਵਾਂ ਦੇ ਵਿੱਚ ਇਹ ਕਥਾ ਲਿਖੀ ਹੋਈ ਹੈ। ਹੁਣ ਇੱਥੇ ਇਹ ਦ੍ਰਿਸ਼ਟਾਂਤ ਖਤਮ ਹੁੰਦਾ ਹੈ, ਪਰ ਸਾਡੇ ਵਾਸਤੇ ਇੱਕ ਸੁਨੇਹਾ ਸ਼ੁਰੂ ਹੁੰਦਾ ਹੈ। ਅੱਜ ਸਾਡੀ ਕੌਮ ਕਿੱਥੇ ਹੈ, ਮੇਰੇ ਕਹਿਣ ਤੋਂ ਬਿਨਾਂ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਅੱਜ ਸਾਡੀ ਕੌਮ ਕਿੱਥੇ ਖੜੀ ਹੈ। ਲੋੜ ਕੀ ਹੈ, ਪੁਰਾਣੇ ਦਿਨ ਯਾਦ ਕਰਨ ਦੀ ਲੋੜ ਹੈ। ਅੱਜ ਆਪਣਾ ਪ੍ਰਾਚੀਨ ਇਤਿਹਾਸ, ਸਾਡੇ ਇਤਿਹਾਸ ਨੂੰ ਜਾਣਦਾ ਜੱਗ ਸਾਰਾ, ਸਾਡੇ ਇਤਿਹਾਸ ਨੂੰ ਜਾਣਦਾ ਜੱਗ ਸਾਰਾ, ਖੂਨ ਨਾਲ ਇਤਿਹਾਸ ਅਸਾਂ ਰੰਗ ਦਿੱਤਾ, ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ, ਕਟਵਾ ਆਪਣਾ ਅੰਗ ਅੰਗ ਦਿੱਤਾ। ਭਾਈ ਮਨੀ ਸਿੰਘ ਕੀ ਕਿਹਾ ਸੀ ਉਹਨਾਂ ਨੇ, ਮੇਰੀ ਕੌਮ ਵਿੱਚ ਫੁੱਟ ਨਾ ਪਵੇ, ਮੇਰਾ ਭਾਵੇਂ ਬੰਦ ਬੰਦ ਕੱਟ ਦਿਓ, ਮੈਨੂੰ ਮਨਜ਼ੂਰ ਹੈ, ਮੇਰੀ ਕੌਮ ਇੱਕ ਹੋਵੇ, ਪੰਥ ਇੱਕ ਹੋਵੇ, ਪੰਥ ਗੁਰੂ ਨੂੰ ਸਮਰਪਿਤ ਹੋਵੇ, ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ। ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ, ਕਟਵਾ ਆਪਣਾ ਅੰਗ ਅੰਗ ਦਿੱਤਾ, ਮਾਸ ਗਏ ਜੰਬੂਰਾਂ ਦੇ ਨਾਲ ਨੋਚੇ। ਬਾਬਾ ਬੰਦਾ ਸਿੰਘ ਬਹਾਦਰ ਮਾਸ ਗਏ ਜੰਬੂਰਾਂ ਦੇ ਨਾਲ ਨੋਚੇ, ਨਿੱਕੇ ਮਸੂਮਾਂ ਨੂੰ ਨੇਜਿਆਂ ਤੇ ਟੰਗ ਦਿੱਤਾ। ਸਾਡੇ ਵੱਡੇ ਵਡੇਰਿਆਂ ਖਾਲਸਾ ਜੀ ਸਾਨੂੰ ਦਸ ਜਿਉਣ ਦਾ ਢੰਗ ਦਿੱਤਾ, ਸਾਡੇ ਵੱਡੇ ਵਡੇਰਿਆਂ ਖਾਲਸਾ ਜੀ ਸਾਨੂੰ ਦਸ ਜਿਉਣ ਦਾ ਢੰਗ ਦਿੱਤਾ। ਇਹਨਾਂ ਸਾਰੀਆਂ ਸ਼ਹਾਦਤਾਂ ਦੇ ਪਿੱਛੇ ਕੀ ਹੈ, ਜੇ ਭਾਈ ਮਨੀ ਸਿੰਘ ਬੰਦ ਬੰਦ ਕਟਵਾ ਰਿਹਾ, ਬੰਦਾ ਸਿੰਘ ਬਹਾਦਰ ਜਮੂਰਾਂ ਨਾਲ ਮਾਸ ਤੜਵਾ ਰਿਹਾ, ਮੀਰ ਮੰਨੂ ਦੀ ਜੇਲ੍ਹ, ਬੀਬੀਆਂ ਸਿੱਖ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਰਹੀਆਂ, ਉਹ ਪਿੱਛੇ ਕੀ ਸੀ, ਕੋਈ ਲੋਭ ਨਹੀਂ ਸੀ, ਕੋਈ ਸਵਾਰਥ ਨਹੀਂ ਸੀ, ਕੋਈ ਅਹੁਦੇ ਨਹੀਂ ਸੀ, ਕੋਈ ਪਦਵੀਆਂ ਦਾ ਲਾਲਚ ਨਹੀਂ ਸੀ, ਸਿਰਫ ਇੱਕੋ ਸੀ, ਪੰਥ ਵਸੇ ਮੈਂ ਉਜੜਾ, ਆ ਭਾਵਨਾ ਸੀ ਪਿੱਛੇ, ਗੁਰੂ ਦਾ ਪਿਆਰ ਸੀ, ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਸੀ, ਉਹ ਇਹ ਸੀ ਪਿੱਛੇ ਇਤਿਹਾਸ ਬਣਾ ਕੇ ਸਾਡੇ ਵਾਸਤੇ। ਸਾਡੇ ਵੱਡੇ ਵਡੇਰਿਆਂ ਖਾਲਸਾ ਜੀ ਸਾਨੂੰ ਦਸ ਜਿਉਣ ਦਾ ਢੰਗ ਦਿੱਤਾ। ਕਹਿੰਦੇ ਦੀਵਾਲੀ ਦਾ ਦਿਨ ਸੀ, ਇੱਕ ਮਾਲਕ ਆਪਣੇ ਨੌਕਰ ਨੂੰ ਕਹਿੰਦਾ, ਕਹਿੰਦਾ ਐਂ ਕਰ ਵੀ ਦੇਸੀ ਘੀ ਦਾ ਪੀਪਾ ਲਿਆ, ਆ ਸਾਰੇ ਦੀਵਿਆਂ ਚ ਪਾ ਦੇ, ਬੱਤੀਆਂ ਪਾ ਦੇ ਤੇ ਮੁਨਾਰਿਆਂ ਤੇ ਰੱਖ ਦੇ, ਦੀਵਾਲੀ ਹੈ, ਸਾਰੇ ਪਾਸੇ ਜਗਮਗਾਹਟ ਕਰ ਦੇ, ਦੀਵੇ ਬਾਲ ਦੇ। ਉਹ ਬੱਤੀਆਂ ਪਾ ਰਿਹਾ, ਘੀ ਪਾ ਰਿਹਾ, ਅਚਾਨਕ ਇੱਕ ਦੀਵਾ ਟੁੱਟ ਗਿਆ। ਮਾਲਕ ਨੇ ਬੱਤੀ ਚਪੇੜ ਨੌਕਰ ਦੇ ਮੂੰਹ ਤੇ ਮਾਰੀ। ਨੌਕਰ ਕਹਿਣ ਲੱਗਿਆ, ਮਾਲਕ ਜੀ ਤਿਉਹਾਰ ਦਾ ਦਿਨ ਸੀ, ਚੰਗਾ ਨਹੀਂ ਕੀਤਾ, ਚਪੇੜਾਂ ਪਈਆਂ, ਮੈਨੂੰ ਖੁਸ਼ੀ ਮਿਲਣੀ ਚਾਹੀਦੀ ਸੀ, ਮੈਨੂੰ ਖੁਸ਼ੀ ਮਿਲਦੀ ਜੇ ਤੁਸੀਂ ਮੇਰੇ ਤੇ ਤਰੁੱਠ ਜਾਂਦੇ, ਪਰ ਕੀ ਹੋਇਆ, ਚਲੋ ਜੋ ਹੋਇਆ। ਤਾਂ ਦੂਜੀ ਸਵੇਰ ਕੀ ਸੀ, ਜਿਹੜੇ ਦੀਵੇ ਮੁਨਾਰਿਆਂ ਤੇ ਰੱਖੇ ਸੀ, ਕੋਠੇ ਤੇ ਰੱਖੇ ਸੀ ਨਾ, ਹੁਣ ਕਾਂ ਆ ਗਏ। ਕਾਂ ਆਏ ਤਾਂ ਉਹ ਦੀਵੇ ਹੇਠਾਂ ਸਿੱਟ ਸਿੱਟ ਕੇ ਤੋੜ ਰਹੇ ਨੇ। ਨੌਕਰ ਭੱਜਿਆ ਭੱਜਿਆ ਗਿਆ, ਮਾਲਕ ਜੀ ਆਓ ਬਾਹਰ, ਜੋ ਕੁਝ ਕੱਲ ਹੋਇਆ ਅੱਜ ਵੀ ਹੋ ਰਿਹਾ, ਜਿਵੇਂ ਮੇਰੇ ਚਪੇੜ ਮਾਰੀ ਸੀ ਨਾ, ਚਲੋ ਹੁਣ ਕਾਂਵਾਂ ਦੀ ਵੀ ਮਾਰੋ, ਜੋ ਕੁਝ ਮੇਰੇ ਕੋਲ ਹੋਇਆ ਸੀ ਉਹ ਵੀ ਕਰ ਰਹੇ ਨੇ। ਮਾਲਕ ਹੱਸਿਆ, ਕਹਿੰਦਾ ਕਮਲਿਆ ਕੱਲ ਤੇ ਅੱਜ ਵਿੱਚ ਫਰਕ ਹੈ, ਜਿਹੜੇ ਕੱਲ ਦੀਵੇ ਟੁੱਟੇ ਸੀ ਉਹ ਜਗੇ ਤੋਂ ਬਿਨਾਂ ਟੁੱਟੇ ਸੀ, ਜਗੇ ਨਹੀਂ ਸੀ, ਉਹ ਅਫਸੋਸ ਸੀ, ਇਹ ਦੀਵਾ ਜਗਿਆ ਨਹੀਂ, ਜਗਣ ਤੋਂ ਬਿਨਾਂ ਹੀ ਟੁੱਟ ਗਿਆ। ਜਿਹੜੇ ਜਗ ਕੇ ਟੁੱਟੇ ਨੇ ਅਫਸੋਸ ਕੋਈ ਨਹੀਂ, ਜਿਨ੍ਹਾਂ ਨੇ ਚਾਨਣਾ ਕੀਤਾ, ਹਨੇਰਾ ਮੁਕਾਇਆ, ਰਸਤਾ ਦਿਖਾਇਆ, ਕੋਈ ਅਫਸੋਸ ਨਹੀਂ। ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ, ਚਮਕੌਰ ਗੜੀ ਦੇ ਸਮੂਹ ਸ਼ਹੀਦ ਸਿੰਘ, ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਜਾਗ ਕੇ ਟੁੱਟੇ ਨੇ, ਧਰਮ ਵਿੱਚ ਰਹਿ ਕੇ ਮੌਤ ਨੂੰ ਪ੍ਰਵਾਨ ਕੀਤਾ ਤੇ ਸਾਡੇ ਵਾਸਤੇ ਪ੍ਰੇਰਨਾ, ਮੌਤ ਸਾਡੇ ਤੇ ਵੀ ਆਉਣੀ ਹੈ। ਤੋ ਕੋਈ ਨਹੀਂ ਬਚਿਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਪ੍ਰੇਰਨਾ ਇਹ ਲਈਏ, ਜਾਗ ਕੇ ਟੁੱਟੀਏ, ਕਿਤੇ ਬੁਝੇ ਹੋਏ ਨਾ ਚਲੇ ਜਾਈਏ। ਤੇ ਜਗਣਾ ਕਿੱਥੋਂ ਹੈ, ਇੱਕੋ ਇੱਕ ਤਾਕਤ ਹੈ ਸਿੱਖ ਕੋਲ, ਉਹ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਗੁਰੂ ਦਾ ਸ਼ਬਦ, ਗੁਰੂ ਕੀ ਬਾਣੀ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ, ਖੁੱਲੀ ਅਨੂਪਾ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਾਵਨ ਮੈਂ, ਜਾਣ ਨਾਨਕ ਗੁਰ ਪਾਰ ਬ੍ਰਹਮ। ਗੁਰੂ ਦੇ ਸ਼ਬਦ ਤੋਂ ਆਪਣਾ ਜੀਵਨ ਜਗਾਉਣਾ, ਭਾਵ ਕਿ ਗੁਰੂ ਦੇ ਸ਼ਬਦ ਤੋਂ ਪ੍ਰੇਰਣਾ ਲੈ ਕੇ ਜੀਵਨ ਜਿਉਣਾ। ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦੇ ਕੋਲ ਕੀ ਸੀ, ਸ਼ਬਦ ਦਾ ਖਜ਼ਾਨਾ, ਗੁਰਬਾਣੀ ਦੀ ਤਾਕਤ, ਸ਼ਬਦ ਦੀ ਤਾਕਤ ਸੀ। ਬੰਦ ਬੰਦ ਕਟਵਾ ਗਏ ਪਰ ਆਪਣੇ ਅਕੀਦੇ ਤੋਂ ਨਹੀਂ ਡੋਲੇ, ਗੁਰੂ ਕਿਰਪਾ ਕਰੇ। ਸਮੇਂ ਦੀ ਸਮਾਪਤੀ ਵਿਚਾਰਾਂ ਕਰਦਿਆਂ, ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਆਓ ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ, ਸਮੇਂ ਦਾ ਲਾਹਾ ਪ੍ਰਾਪਤ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਵਾਹਿਗੁਰੂ।